टू कैनेडी रोड साउथ ते पहुंचो। दोनों लोकेशंस दा इको ही नंबर 9058747171।
ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हां 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 AM दे प्यारे प्यारे श्रोतियो, मेरा जनी के डॉक्टर नरेंद्र रवि दा आप सब नू प्यार भरिया नमस्कार, सलाम अलैकुम ते सत श्री अकाल। जिस तरह कि तुहानू पता ही है कि असी हर सोमवार नू 3 बजे तो लैके 4 बजे तक माइंड एंड बॉडी प्रोग्राम लैके आप दी खिदमत विच हाजिर हुंदे हां। माइंड एंड बॉडी प्रोग्राम जिथे असी मैंटल एक्टिविटीज़ की गल करते हैं, रूहानीयत की गल करते हैं, डिफरेंट डिफरेंट धर्मों के विचों, उस दे नाल असी हेल्थ नाल रिलेटेड सारिया जिहड़ियां प्रॉब्लम्स ने वो भी डिस्कस करते हैं। तुसी अज हार्ट अटैक के उत्ते असी गल करनी चाहते हैं, डॉक्टर अंकुश गोयल मेरे नाल ने। हार्ट अटैक क्यों हुंदा है, किवें हुंदा है, जिहड़ा पेन है खब्बे पासे हुंदा है, सज्जे पासे हुंदा है, विचाले हुंदा है, आर्टरीज की ने, ईसीजी की है, जो भी ताड़ा कोई सवाल है, क्योंकि तुहानू डॉक्टर ने उत्थे नहीं दसना क्लीनिक च इन डिटेल दे विच, ना ही तुहानू फिर वह जो अपनी टर्मीनोलॉजी मैडिकल यूज़ करते हैं साढ़े पल्ले पैंदा है, तुसी कोई भी सवाल हार्ट दे नाल रिलेटेड तुसी पुछ सकदे हो। जे तुहाडा हार्ट दे नाल नहीं भी, फिर भी मैं कहना ना कोई भी सवाल पुछो। डॉक्टर तो हमेशा फौजी की तरह तैयार हुंदा, उहदे बंदूक हाथ च हुंदी है, दुश्मन पता नहीं कदों अटैक करदे, इसे तरह ही जो वह अपनी क्लीनिक दे विच हुंदे ने, हर रोज़ सैकड़े पेशेंट देखते हैं, हर पेशेंट डिफरेंट डिफरेंट प्रॉब्लम आउंदा है, सो उत्थे वो जरा शॉर्टकट आंसर देंगे ने, तो इतने वो तुहानू डिटेल च दस सकते हैं। सो तुसी कोई भी सवाल हैल्थ नाल पुछना मोस्ट वेलकम, पुछया करो, हाथ जोड़ के बेनती है, सवाल छोटा प्यार नाल पुछो, डॉक्टर साहब तुहानू जवाब देंगे। स्टूडियो का नंबर सुन लो 416-620-1778 इंग्लिश के 416-620-1778 ये साडा स्टूडियो का नंबर है। तुसी सवाल बड़े शौक ना पुछो, ताड़े सवाल पुछन नाल होर जे सैकड़े लोगों का फायदा हो सकता, क्योंकि कई लोग पूछ ही नहीं सकते सवाल, पर चाहते यही ने, क्योंकि जो मैं स्टूडियो तो बाहर जाना उदी फोन खड़कने शुरू हो जाते हैं, भी अंकल जी साडा आ सवाल पुछ दो, साडा आ सवाल पुछ दो, इस तरह नहीं। तो ना ही जो कई पेशेंट उत्थे आ जाते हैं क्लीनिक दे विच बीएनसी मेडिकल सेंटर चो, कहिंदे सी डॉक्टर साहब नूं हुण पुछ लैने आ, उत्थे डॉक्टर साहब कोल टाइम नहीं है। ये तो एक सेवा भाव नाल उन्हां नूं लैके आउणे आ, क्योंकि वह 2 घंटे उन्होंने फिर 4:30 बजे शुरू करनी हुंदी आ क्लीनिक, उत्थे लाइन अप हुंदी है। सो उन्हां नूं रिक्वेस्ट करी दी भी चलो लोगों का जो फायदा हो जाए तो परमात्मा खुश हुंदा, वाहेगुरु खुश हुंदा, अल्लाह खुश हुंदा, यही साडी भावना है। इस करके कोई एडवरटाइजमेंट नहीं करते। ये जिहड़ा सारा प्रोग्राम है माइंड एंड बॉडी, यह बीएनसी मेडिकल सेंटर के ताबून के नाल, उहदे सहयोग के नाल पेश किया जाता है। बीएनसी मेडिकल सेंटर कित्थे है, ब्रैम्पटन के विच है। ब्रैम्पटन के अंदर जिहड़ियां 2 रोड्स ने जिहनूं आपां पंजाबी सड़कां कहिंदे आ, इक दा नाम है ब्रैमली ते दूजी दा नाम है कंट्री साइड। जिथे ब्रैमली ते कंट्री साइड मिलदियां ने, इंग्लिश उन्हूं इंटरसैक्शन कहने आ, उस एग्जैक्ट इंटरसैक्शन दे उत्ते ये साडा बीएनसी मेडिकल सेंटर है, जिहदे विच इक्को छत दे थले असी अर्जेंट केयर, फैमिली प्रैक्टिस ते वॉक इन दीआं सेवावां दिंदे आ। 365 दिन खुलदी है, नो मैटर वट, क्रिसमस है, लोंग वीकेंड है, नवां साल है, कोई होवे, ये साडी जिहड़ी अर्जेंट केयर है बीएनसी, ये खुली रहिंदी है। ते नाल ही साडी जिहड़ी ब्लड लैब है वह भी हफ्ते के 7 दिन खुली रहती है, 9 बजे खुलती है सवेरे, हर रोज़ 9 बजे खुली होंगी है ब्लड लैब। साढ़े कोल ईसीजी का प्रबंध है, साढ़े कोल तुहानू कोई एलर्जी हो जाती है वो टेस्ट, तुसीं हॉस्पिटल जाओगे 7-8 घंटे ला जाएंगे, इत्थे आके करा सकते हो, कोई हड्डी पसली टुट गई तां भी प्लास्टर लवाने, कोई टांके लवाने वो भी प्रबंध किया जाता है। इस तों इलावा साढ़े कोल फार्मेसी है, फार्मेसी भी 365 दिन खुलती है, तुहाडियां दवाइयां प्रिस्क्रिप्शन घरों पिक करके तुहाडे घर डिटेल दे विच समझा के प्यार नाल जांदे ने भी दवाई कदों किवें लैनी है। इस तों इलावा 2 होर चीज़ां असीं इंट्रोड्यूस कीतियां पिछले कई महीनों तो, एक हैगी काउंसलिंग। काउंसलिंग दे विच साढ़े कोल डॉक्टर ने, डॉक्टर फैनी गोयल, ਉਹ ਕੀ ਕਰਦੇ ਨੇ, ਦੇਖੋ ਜਿਹੜੇ ਬੰਦਿਆਂ ਨੂੰ ਡਿਪਰੈਸ਼ਨ ਰਹਿੰਦਾ, ਡਿਪਰੈਸ਼ਨ ਕੀ ਹੁੰਦਾ ਵੀ ਸਾਡਾ ਬੋਲਣ ਨੂੰ ਜੀ ਨਹੀਂ ਕਰਦਾ, ਅਤੇ ਜਦੋਂ ਅਸੀਂ ਬੋਲਦੇ ਹਾਂ ਜਾਂ ਤਾਂ ਅਸੀਂ ਭੱਜ ਕੇ ਪੈ ਜਾਂਦੇ ਹਾਂ, ਅਤੇ ਜਾਂ ਅਸੀਂ ਬਿਲਕੁਲ ਆਈ ਕੰਟੈਕਟ ਨਹੀਂ ਕਰਦੇ, ਜੇ ਕੋਈ ਰਿਸ਼ਤੇਦਾਰ ਆ ਜੇ ਅਸੀਂ ਉਹਨੂੰ ਫੇਸ ਨਹੀਂ ਕਰਦੇ, ਉੱਪਰ ਚੜ੍ਹ ਕੇ ਚਲੇ ਜਾਂਦੇ ਹਾਂ, ਜੇ ਉਹਨਾਂ ਨੂੰ ਕਹੋ ਵਿਆਹ ਸ਼ਾਦੀ 'ਤੇ ਜਾਂ ਕੋਈ ਗੇਮ 'ਤੇ ਚਲੇ ਜਾਓ, ਉਹ ਕਹਿੰਦੇ ਨਹੀਂ ਮੈਂ ਨਹੀਂ ਜਾਣਾ, ਸਕੂਲ ਦੇ ਵਿੱਚ ਉਹਨਾਂ ਦਾ ਜਾਣ ਨੂੰ ਜੀ ਨਹੀਂ ਕਰਦਾ, ਅਤੇ ਇਸੇ ਤਰ੍ਹਾਂ ਹੀ ਘਰ ਦੇ ਵਿੱਚ ਜਦੋਂ ਸ਼ਰਾਬ ਹਸਬੈਂਡ ਵਾਈਫ ਦੇ ਲੜਾਈ ਝਗੜੇ ਜਾਂਦੇ ਨੇ, ਬੱਚਿਆਂ 'ਤੇ ਅਸਰ ਹੁੰਦਾ, ਉਹ ਵੀ ਡਿਪਰੈਸ਼ਨ 'ਚ ਆ ਜਾਂਦੇ ਨੇ, ਅਤੇ ਕਈ ਵਾਰੀ ਉਹਨਾਂ ਨੂੰ ਐਂਗਜ਼ਾਇਟੀ ਹੋ ਜਾਂਦੀ ਹੈ, ਪੈਨਿਕ ਅਟੈਕ ਹੁੰਦੇ ਨੇ, ਜਿਵੇਂ ਉਹ ਕਹਿੰਦੇ ਕੀੜੀਆਂ ਜਲਾਦੀ, ਆਪਾਂ ਕਹਿੰਦੇ ਉਹਨੂੰ ਓਪਰੀ ਕਸਰ ਹੋ ਗਈ, ਓਪਰੀ ਕਸਰ ਕੋਈ ਨਹੀਂ ਹੁੰਦੀ, ਮੈਡੀਕਲ 'ਚੋਂ ਪੈਨਿਕ ਅਟੈਕ ਹੁੰਦੇ ਨੇ, ਬੰਦੇ ਦਾ ਜੀ ਕਰਦਾ ਮੇਰੀ ਰਹਿਣ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ, ਮੈਂ ਸੁਈਸਾਈਡ ਕਰ ਲੈਣਾ, ਸੋ ਇਸ ਤਰ੍ਹਾਂ ਦੇ ਜਦੋਂ ਭੈੜੇ ਭੈੜੇ ਵਿਚਾਰ ਸਾਡੇ ਮਨ ਦੇ ਵਿੱਚ ਆਉਂਦੇ ਨੇ, ਈਵਨ ਤੁਸੀਂ ਦੇਖੋ ਜੋ ਅਦਾਲਤਾਂ ਦੇ ਵਿੱਚ ਜਾਂਦੇ ਹਾਂ ਅਸੀਂ, ਕੋਈ ਅਸਾਲਟ ਦਾ ਸਾਡੇ 'ਤੇ ਕੇਸ ਬਣ ਜਾਂਦਾ, ਅਸਾਲਟ ਵਿਦ ਵੈਪਨ ਔਰ ਅਸਾਲਟ ਵਿਦ ਵਿਦਆਊਟ ਵੈਪਨ, ਉਹ ਸਾਨੂੰ ਜਿਹੜਾ ਜੱਜ ਆ ਕਹਿੰਦੇ ਨੇ ਵੀ ਕੌਂਸਲਿੰਗ ਲਈ ਭੇਜੋ, ਹਸਬੈਂਡ ਵਾਈਫ ਦਾ ਝਗੜਾ ਹੋ ਜਾਂਦਾ, ਪੜ੍ਹੇ ਲਿਖਿਆਂ ਦਾ ਹੁੰਦੇ ਨੇ, ਕਿਉਂਕਿ ਮਨ ਤਾਂ ਸਾਡੇ ਸਾਰਿਆਂ ਦੇ ਵਿੱਚ ਹੀ ਬੈਠਾ ਨਾ, ਉਹ ਜਦੋਂ ਪੜ੍ਹੇ ਲਿਖਿਆਂ ਦੇ ਵਿੱਚ ਝਗੜੇ ਹੁੰਦੇ ਨੇ, ਡਾਈਵੋਰਸ ਤੱਕ ਨੌਬਤ ਹੋ ਜਾਂਦੀ ਹੈ, ਅਤੇ ਉੱਥੇ ਵੀ ਉਹਨਾਂ ਨੂੰ ਜੱਜ ਕਈ ਵਾਰੀ ਕਹਿੰਦੇ ਨੇ ਵੀ ਤੁਸੀਂ ਕੌਂਸਲਿੰਗ ਕਰ ਲਓ, ਕਿਉਂਕਿ ਕੌਂਸਲਿੰਗਸ ਦੇ ਆਰ ਦਾ ਪ੍ਰੋਫੈਸ਼ਨਲ, ਉਹ ਉਹਨਾਂ ਕੋਲ ਇਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ ਕਿ ਤੁਹਾਡੀ ਗੱਲਬਾਤ ਨੂੰ ਉਹ ਓਬਜ਼ਰਵ ਕਰਕੇ 1-to-1 ਤੁਹਾਡੀ ਪ੍ਰੋਬਲਮ 80-90 ਕਈ ਵਾਰੀ ਤਾਂ 100% ਵੀ ਸੋਲਵ ਕਰ ਦਿੰਦੇ ਨੇ, ਅਤੇ ਨਾਲੇ ਟਾਈਮ ਇਹ ਨਹੀਂ ਵੀ 6 ਮਹੀਨੇ ਲੱਗਣੇ ਅਤੇ 2 ਮਹੀਨੇ ਲੱਗਣੇ, ਵਿਦ ਇਨ 3-4 ਮੀਟਿੰਗ ਉਹ ਸੋਲਵ ਕਰ ਦਿੰਦੇ ਨੇ। ਔਰ ਜਿਹੜੀ ਇਹ ਕੌਂਸਲਿੰਗ ਹੈ, ਪਹਿਲੀ ਵਾਰ ਇੰਟੈਰੀਓ ਦੇ ਵਿੱਚ ਜਿਹੜੀ ਡਾਕਟਰ ਫੈਨੀ ਹੈ, ਉਹ ਜਿੱਥੇ ਸ਼ੀ ਇਜ਼ ਮਾਸਟਰਸ ਇਨ ਕੌਂਸਲਿੰਗ ਐਜ਼ ਵੈਲ ਐਜ਼ ਸ਼ੀ ਇਜ਼ ਡਾਕਟਰ ਇਨ ਮੈਡੀਸਨ, ਸੋਨੇ ਅਤੇ ਸਾਗੇ ਵਾਲੀ ਗੱਲ ਹੈ, ਕਿਉਂਕਿ ਉਹਨਾਂ ਨੂੰ ਮੈਡੀਸਨ ਦੀ ਵੀ ਪੂਰੀ ਨੌਲੇਜ ਹੈ ਅਤੇ ਨਾਲ ਨਾਲ ਕੌਂਸਲਿੰਗ ਦੀ ਹੈ, ਇਸ ਕਰਕੇ ਇਲਾਜ ਜਿਹੜਾ ਹੈਗਾ ਆਪਣਾ ਪ੍ਰੋਬਲਮ ਜਿਹੜੀ ਸੋਲਵ ਹੋਣੀ ਹੈ ਉਹਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ। ਸੋ ਤੁਹਾਨੂੰ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ 'ਤੇ ਆਓ ਅਤੇ ਤੁਸੀਂ ਡਾਕਟਰ ਫੈਨੀ ਨੂੰ ਮਿਲ ਸਕਦੇ ਹੋ, ਉਹਨਾਂ ਨਾਲ ਅਪੁਆਇੰਟਮੈਂਟ ਬਣਾ ਸਕਦੇ ਹੋ, ਪਹਿਲੀ 10-15-20 ਮਿੰਟ ਦੀ ਜਿਹੜੀ ਹੁੰਦੀ ਹੈ ਫ੍ਰੀ ਹੁੰਦੀ ਹੈ, ਮੈਨੂੰ ਨਹੀਂ ਪਤਾ, ਪਰ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ। ਸੋ ਇਹ ਸਾਡੀ ਕੌਂਸਲਿੰਗ ਦੀ ਸਰਵਿਸ ਹੈ। ਇਸ ਤੋਂ ਇਲਾਵਾ ਸਾਡੇ ਹੁਣ ਐਨਕਾਂ ਦੀ ਦੁਕਾਨ ਜਿਹਨੂੰ ਅਸੀਂ ਵਿਜ਼ਨ ਸੈਂਟਰ ਕਹਿੰਦੇ ਹਾਂ, ਉਹਦੇ ਵਿੱਚ ਕੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਓ, ਅੱਖਾਂ ਆਪਣੀਆਂ ਚੈੱਕ ਕਰਾਓ, ਜੇ ਤੁਹਾਨੂੰ ਡਾਕਟਰ ਕਹਿੰਦਾ ਵੀ ਤੁਹਾਡੇ ਐਨਕਾਂ ਲੱਗਣੀਆਂ ਨੇ, ਉਹ ਕਾਲ ਨਾ ਕਰੋ। ਸੋ ਜੋ ਐਨਕਾਂ ਲਾਉਣੀਆਂ ਫਿਰ ਸਾਡੇ ਕੋਲ, ਤੁਸੀਂ ਐਨਕਾਂ ਖਰੀਦਣ ਲਈ ਆਓ, ਮੈਂ ਨਹੀਂ ਕਹਿੰਦਾ ਵੀ ਖਰੀਦੋ, ਖਰੀਦਣ ਲਈ ਆਓ, ਟਰਾਈ ਤਾਂ ਕਰਕੇ ਦੇਖ ਲਓ, ਟਰਾਈ ਕਰਕੇ ਦੇਖ ਲਓ। ਸਾਡੀ ਇਹ ਗੱਲ ਮੈਂ ਔਨ ਦੀ ਏਅਰ ਦਾਅਵੇ ਨਾਲ ਕਹਿਣਾ ਕਿ ਜਿਹੜੇ ਸਾਡੀ ਕੀਮਤ ਹੈ, ਜਦੋਂ ਤੁਸੀਂ ਐਪਲ ਟੂ ਐਪਲ ਸੇਮ ਮਾਡਲ ਨੂੰ ਕੰਪੇਅਰ ਕਰੋਗੇ, ਕੋਈ ਵੀ ਨੇੜੇ ਤੇੜੇ ਸਾਡੇ ਪ੍ਰਾਈਸ ਦੇ ਵਿੱਚ ਸਾਡੇ ਨਾਲ ਮੈਚ ਨਹੀਂ ਕਰੂਗਾ। ਜੇ ਲੱਗਦਾ ਵੀ ਕੋਈ ਕਰੂਗਾ ਜਾਂ ਕੋਈ ਨੇੜੇ ਤੇੜੇ ਵੀ ਹੈ, ਤੁਸੀਂ ਮੈਨੂੰ ਦੱਸੋ, ਅਸੀਂ ਪੈਸੇ ਰਿਫੰਡ ਕਰ ਦਿਆਂਗੇ, ਇਹ ਸਾਡਾ ਓਪਨ ਸਲੋਗਨ ਹੈ। ਅਤੇ ਦੂਜੀ ਗੱਲ, ਕੁਆਲਿਟੀ ਵਧੀਆ ਹੋਊਗੀ, ਕੁਆਲਿਟੀ ਸਾਰੇ ਹੀ ਵਧੀਆ ਕਹਿੰਦੇ ਨੇ, ਕੋਈ ਨਹੀਂ ਕਹਿੰਦਾ ਕੁਆਲਿਟੀ ਮਾੜੀ ਹੈ, ਪਰ ਜਿਹੜੀ ਸਾਡੀ ਕੁੜੀ ਸਿੰਥੀਆ ਨੀਲ ਹੈ, ਪ੍ਰੋਫੈਸ਼ਨਲ ਆਪਟੀਸ਼ੀਅਨ ਹੈ, ਉਹ ਜਦੋਂ ਤੁਸੀਂ ਬਣ ਕੇ ਆਓਗੀ, ਤੁਸੀਂ ਕਹਿੰਦੇ ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜੋ ਬਣ ਕੇ ਆਊਗੀ ਤੁਸੀਂ ਦੇਖ ਲਓਗੇ ਵੀ ਕੁਆਲਿਟੀ ਹੈ ਵਧੀਆ ਕਿ ਨਹੀਂ, ਅਤੇ ਜੋ ਕੁਛ ਉਹ ਕਹਿੰਦੀ ਹੈ ਕੌਮਾ ਫੁੱਲ ਸਟੈਪ ਉਹੀ ਦੇਊਗੀ। ਅਤੇ ਤੀਸਰੀ ਗੱਲ, ਰਿਸਪੈਕਟ, ਰਿਸਪੈਕਟ ਉੱਥੇ ਤੁਹਾਨੂੰ ਦਿਲੋਂ ਕੀਤੀ ਜਾਂਦੀ ਹੈ, ਇਹ ਨਹੀਂ ਵੀ ਤੁਸੀਂ ਸਾਡੇ ਕੋਲ ਸਮਾਨ ਲੈਣਾ ਤਾਂ ਰਿਸਪੈਕਟ ਕਰੋ। ਅੱਜ ਕੱਲ੍ਹ ਦੇ ਕਲਯੁੱਗ ਦੇ ਜ਼ਮਾਨੇ ਵਿੱਚ ਤਾਂ ਜੇ ਤੁਸੀਂ ਸਮਾਨ ਵੀ ਲੈਣਾ ਤਾਂ ਵੀ ਲੋਕ ਥੈਂਕਸ ਨਹੀਂ ਕਰਦੇ। ਮੈਂ ਹੁਣ ਪਰਸੋਂ ਜਾ ਕੇ ਆਇਆ, ਕਿਸੇ ਮੈਂ ਨਾਂ ਤਾਂ ਨਹੀਂ ਲੈਂਦਾ, ਕਿਸੇ ਥਾਂ 'ਤੇ ਅਸੀਂ ਸ਼ੋਪਿੰਗ ਕਰਨ ਗਏ ਦੋ ਆਪਣੇ ਫਰੈਂਡ ਦੇ ਨਾਲ, ਉੱਥੇ ਉਹਨਾਂ ਨੂੰ ਆਲਮੋਸਟ ਅਸੀਂ 50-60,000 ਡਾਲਰ ਵੀ ਖਰਚੇ, ਉਹਨਾਂ ਨੂੰ ਪੁੱਛਿਆ ਵੀ ਭਾਈ ਸਾਹਿਬ ਪਾਣੀ ਤਾਂ ਦੇ ਦਿਓ। ਹਾਂਜੀ, ਪਾਣੀ ਵੀ 2 ਬੋਤਲਾਂ ਲਏ 5 ਬੰਦਿਆਂ ਲਈ। ਹਾਂਜੀ, ਹੁਣ ਤੁਸੀਂ ਦੇਖ ਲਓ ਵੀ ਕਿਸ ਤਰ੍ਹਾਂ ਦਾ ਸਵਾਗਤ ਹੋਊਗਾ। ਤੁਸੀਂ ਆ ਬਿਲਡਰ ਕੋਲ ਚਲੇ ਜਾਓ, $1 million ਦਾ ਮਕਾਨ ਲੈ ਲਓ, ਮੰਗ ਕੇ ਦਿਖਾਓ ਵੀ ਕਾਫੀ ਤੁਹਾਨੂੰ ਦੇ ਦਿਓ, ਕੋਈ ਨਹੀਂ ਪੁੱਛਦਾ। ਇਸ ਤਰ੍ਹਾਂ ਇੰਡੀਆ ਦੇ ਵਿੱਚ ਹੈ ਇਹ, ਜਿਹੜੀਆਂ ਮੈਂ ਜ਼ਿੰਦਗੀ 'ਚ ਦੇਖੀਆਂ ਗੱਲਾਂ ਵੀ ਲੋਕ ਰਿਸਪੈਕਟ ਨਹੀਂ ਕਰਦੇ, ਦੇ ਡੋਂਟ ਕੇਅਰ, ਪੈਸੇ ਦਿਓ ਅਤੇ ਸਮਾਨ ਲਓ, ਇੰਨਾ ਕੀ ਰਿਸ਼ਤਾ। ਸੋ ਮੈਂ ਸੋਚਿਆ ਸੀ ਵੀ ਜੇ ਕਿਤੇ ਸਾਨੂੰ ਮੌਕਾ ਮਿਲਿਆ ਸੇਵਾ ਕਰਨ ਦਾ, ਲੋਕ ਪਾਓ ਲਵਾਉਂਦੇ ਨੇ, ਲੋਕ ਜਲੇਬੀਆਂ ਲੱਡੂਆਂ ਦੇ ਪ੍ਰਸ਼ਾਦ ਬਣਦੇ ਜਦੋਂ ਕਦੇ ਆਪਾਂ ਗੁਰਪੁਰਬ 'ਤੇ ਜਾਂਦੇ ਹਾਂ, ਕਿਤੇ ਜਾਂਦੇ ਹਾਂ ਗੁਰਦੁਆਰੇ ਮੰਦਰ, ਫਿਰ ਸਾਡਾ ਇੱਥੇ ਕਿਉਂ ਬਿਜ਼ਨਸ ਦੇ ਵਿੱਚ ਇੰਨਾ ਮਾੜੇ ਪਾਸੇ ਨੂੰ ਧਿਆਨ ਜਾਂਦਾ। ਸੋ ਅਸੀਂ ਦਿਲੋਂ ਰਿਸਪੈਕਟ ਕਰਦੇ ਹਾਂ, ਤੁਸੀਂ ਲਓ ਜਾਂ ਨਾ ਲਓ, ਇਹ ਵੀ ਨਹੀਂ ਇੱਕ ਵਾਰੀ ਪੁੱਛੂਗੀ ਸਾਡੀ ਉਹ ਕੁੜੀ, ਦੇਖੋ ਗੋਰੀ ਆ ਉਹ 'ਚ ਇੰਡੀਆ ਵਾਲੇ ਗੁਣ ਨੇ, ਉਹ ਇੱਕ ਵਾਰੀ ਨਹੀਂ ਕਹਿੰਦੀ ਯੂ ਵਾਂਟ ਏ ਕੱਪ ਆਫ ਟੀ, ਅਤੇ ਨਹੀਂ ਕਹਿ ਦੋਗੇ ਤਾਂ ਕੋਈ ਗੱਲ ਨਹੀਂ, ਉਹ ਵਾਰ ਵਾਰ ਕਹਿੰਦੀ ਹੈ ਵੀ ਵਧੀਆ ਚਾਹ ਪੀ ਕੇ ਜਾਓ, ਨਾਲ ਇਹ ਵੀ ਕਹਿੰਦੀ ਵੀ ਜਦੋਂ ਵੀ ਕਿਤੇ ਤੁਸੀਂ ਗੈਸ ਵੀ ਪਵਾਉਣਾ ਸਾਡੇ ਕੋਲ ਅੰਦਰ ਆ ਕੇ ਚਾਹ ਜ਼ਰੂਰ ਪੀ ਕੇ ਜਾਇਆ ਕਰੋ। ਸੋ ਇਹ ਸਾਡੀਆਂ 4 ਇਸ ਤਰ੍ਹਾਂ ਦੀਆਂ ਸਹੂਲਤਾਂ ਨੇ BNC ਮੈਡੀਕਲ ਸੈਂਟਰ ਦੇ। ਮੈਨੂੰ ਪਤਾ ਸ਼ਾਇਦ ਕੋਈ ਲਾਈਨ ਆਈ ਹੈ, ਪਰ ਉਸ ਤੋਂ ਪਹਿਲਾਂ ਮੈਂ ਡਾਕਟਰ ਗੋਇਲ ਨੂੰ ਵੈਲਕਮ ਕਰ ਲਾਂ, ਕਿਉਂਕਿ ਉਹਨਾਂ ਨੂੰ ਮੈਂ ਬੜੀ ਪੁਰਜੋ ਰਿਕੁਐਸਟ ਕੀਤੀ ਸੀ ਵੀ ਤੁਸੀਂ ਪਲੀਜ਼ 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 ਆਓ, ਕਿਉਂਕਿ ਤੁਸੀਂ ਜਦੋਂ ਆਉਂਦੇ ਹੋ ਮੇਰਾ ਵੀ ਹੌਸਲਾ ਵੱਧ ਜਾਂਦਾ। ਡਾਕਟਰ ਗੋਇਲ, ਥੈਂਕ ਯੂ ਵੈਰੀ ਮੱਚ ਐਂਡ ਵੈਲਕਮ ਟੂ ਦ ਸ਼ੋ।
ਥੈਂਕ ਯੂ ਫੋਰ ਹੈਵਿੰਗ ਮੀ। ਥੈਂਕ ਯੂ।
ਓਕੇ, ਅਤੇ ਸੋ ਅਸੀਂ, ਤੁਸੀਂ ਮੈਨੂੰ ਪਤਾ ਹਾਰਟ ਦੇ ਉੱਤੇ ਗੱਲ ਕਰਨੀ ਹੈ, ਸੋ ਅਸੀਂ ਪਹਿਲਾਂ ਲਾਈਨ ਹੀ ਲੈ ਲਈਏ ਜੇ ਤੁਸੀਂ ਡੋਂਟ ਮਾਈਂਡ।
ਹਾਂਜੀ ਮੋਂਟੀਅਲ ਤੋਂ ਬੋਲ ਰਹੀ
ਹਾਂ। ਹਾਂਜੀ ਭੈਣ ਜੀ ਪੁੱਛੋ ਸਵਾਲ।
ਅੱਛਾ ਭਾਜੀ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਸੰਤ ਮਤ ਬਾਰੇ।
ਸੰਤ ਭੈਣ ਜੀ ਅੱਛਾ ਥੋੜੀ ਜਿਹੀ ਮੈਨੂੰ ਸਵਾਲ ਪਾ ਦਿਓ, ਜਦੋਂ ਮੈਨੂੰ ਟਾਈਮ ਮਿਲਿਆ ਮੈਂ ਜਵਾਬ ਦੇ ਦੂੰਗਾ, ਕਿਉਂਕਿ ਅਸੀਂ ਹਾਰਟ ਦੇ ਉੱਤੇ ਨਾ ਲਾਈਨਾਂ ਬਿਜ਼ੀ ਨੇ ਸਾਡੀਆਂ।
ਸੰਤ ਮਤ ਕਈ ਮਤ ਹੈਗੇ ਨੇ ਇਹ।
ਹਾਂਜੀ
ਹਾਂਜੀ ਤੇ ਇਹਨਾਂ ਵਿੱਚੋਂ ਜੇ ਕਿਸੇ ਨੇ ਕੋਈ ਚੂਜ਼ ਕਰਨਾ ਹੋਵੇ ਪਹਿਲਾਂ ਕੀ ਕਰਨਾ ਚਾਹੀਦਾ ਉਹਦੇ ਲਈ?
ਹਾਂਜੀ ਡਾਕਟਰ ਸਾਹਿਬ ਇੱਕ ਮਿੰਟ ਜਵਾਬ ਦੇ ਦਾ ਫਟਾਫਟ। ਭੈਣ ਜੀ ਗੱਲ ਇਹ ਆ ਵੀ ਸੰਤ ਮਤ ਜਿਹੜਾ ਹੈਗਾ ਸੰਤਾਂ ਦਾ ਜਿਹੜਾ ਮਾਰਗ ਆ, ਸੰਤ ਪਹਿਲਾਂ ਕਹਿੰਦੇ ਕਿ ਉਹਨੇ ਸੰਤ ਦਿਖਾਵੇ ਦੇ ਨਹੀਂ ਹੋਣੇ ਚਾਹੀਦੇ, ਸੰਤ ਉਹ ਹੋਣਾ ਚਾਹੀਦਾ ਜਿਹੜਾ ਅੰਦਰ ਪਹੁੰਚਿਆ ਵੈ। ਅੱਜ ਦੀ ਦੁਨੀਆਂ ਦੇ ਵਿੱਚ ਇੱਟ ਚੱਕੋ ਸੰਤ ਹੀ ਸੰਤ ਲੱਭਦੇ ਨੇ ਤੇ ਉਹਨਾਂ ਦੇ ਫਾਲੋਅਰ ਉਹ ਇਸ ਕਰਕੇ ਲੱਭਦੇ ਨੇ ਕਿਉਂਕਿ ਉਹਨਾਂ ਦੇ ਮਗਰ ਜਿਹੜੇ ਉਹਨਾਂ ਦੇ ਭਗਤ ਨੇ ਜਿਹੜੇ ਉਹਨਾਂ ਦੇ ਵਿਸ਼ਵਾਸ ਕਰਨ ਵਾਲੇ, ਉਹ ਜਿਵੇਂ ਕਹਿੰਦੇ ਨੇ ਗੁੜ ਦੇ ਉੱਤੇ ਮੱਖੀਆਂ ਟੁੱਟ ਟੁੱਟ ਕੇ ਪੈ ਰਹੀਆਂ ਨੇ, ਇਸੇ ਕਰਕੇ ਸੰਤਾਂ ਦੇ ਪੌਵਾਰਾਂ ਚੱਲੀ ਜਾਂਦੇ ਨੇ, ਉਹਨਾਂ ਦਾ ਕੋਈ ਦੇਖਦੇ ਨਹੀਂ। ਮੈਂ ਸੰਤ ਉਹਨੂੰ ਕਹਿੰਦਾ ਜਿਹਦਾ ਰਹਿਣੀ ਸਹਿਣੀ ਪੂਰੀ ਹੋਵੇ, ਜਿਹਦੀ ਬੋਲਚਾਲ ਠੀਕ ਹੋਵੇ, ਜੋ ਚਾਰ ਬੰਦਿਆਂ 'ਚ ਬੋਲਦਾ ਨਾ ਜਿਹੋ ਜਿਹਾ ਭਾਂਡਾ ਹੋਊ ਉਹੋ ਜਿਹਾ ਖੜਕਦਾ, ਉਦੋਂ ਉਹ ਮਜ਼ਾਕ ਕਰਦੇ ਨੇ ਕਿਉਂਕਿ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ, ਹੈਨਾ ਮਜ਼ਾਕ ਕਰਕੇ ਸੰਗਤ ਤਾੜੀਆਂ ਮਾਰਦੀ ਰਹਿੰਦੀ ਹੈ, ਲਓ ਜੀ ਇਹ ਤਾਂ ਬਹੁਤ ਵਧੀਆ, ਉਹਨੂੰ ਐਂ ਕਹਿਤਾ ਉਹ ਕਹਿਤਾ, ਜਿਹੜਾ ਪਹੁੰਚਿਆ ਬੰਦਾ ਹੁੰਦਾ ਨਾ ਉਹ ਹਲੀਮੀ ਨਾਲ ਗੱਲ ਕਰਦਾ ਤੇ ਸਹਿ ਸਵਾਰ ਨਾਲ ਗੱਲ ਕਰਦਾ, ਮਿੱਠੇ ਤਰੀਕੇ ਨਾਲ ਗੱਲ ਕਰਦਾ, ਉਹਦੀ ਜਿਹੜੀ ਗੱਲ ਕਰਨ 'ਚ ਨਾ ਅੰਦਰੋਂ ਖੁਸ਼ੀ ਹੁੰਦੀ ਹੈ ਤੇ ਜਿਹੜੇ ਫੋਕੇ ਸੰਤ ਹੁੰਦੇ ਨੇ ਉਹਨਾਂ ਦੀ ਗੱਲ ਕਰਨ 'ਚੋਂ ਬਾਹਰੋਂ ਖੁਸ਼ੀ ਹੁੰਦੀ ਹੈ, ਇਹੀ ਫਰਕ ਹੈ। ਸੋ ਮੈਂ ਫੇਰ ਕਦੇ ਡਿਟੇਲ ਕਰੂੰਗੀ, ਮੈਂ ਥੋੜ੍ਹਾ ਵੈਸੇ ਤਾਂ ਤੁਸੀਂ ਗਿਆਨੀ ਧਿਆਨੀ ਹੋ, ਸੋ ਤੇ ਮੈਂ ਤੁਹਾਨੂੰ ਫੇਰ ਜੋ ਟਾਈਮ ਮਿਲਿਆ ਗੱਲ ਕਰੂੰਗਾ ਤੇ ਅੱਜ ਸਾਡਾ ਥੋੜਾ ਜਿਹਾ ਹੈਲਥ ਨਾਲ ਰਿਲੇਟਡ ਗੱਲ ਹੈ।
ਥੈਂਕ
ਯੂ ਜੀ। ਓਕੇ ਹੈਲੋ ਨੈਕਸਟ ਲਾਈਨ। ਹੈਲੋ ਸਤਿ ਸ਼੍ਰੀ ਅਕਾਲ ਸਰ।
ਜੀ ਜੀ ਆਪਣੇ ਅੱਜ ਹਾਰਟ ਦਾ ਇੱਕ ਜੋ ਹੈ ਨਾ ਬੜਾ ਅੱਛਾ ਇੱਕ ਟਾਪਿਕ ਹੈ। ਮੇਰਾ ਇਹ ਸਵਾਲ ਇੱਕ ਡਾਕਟਰ ਸਾਹਿਬ ਅੱਗੇ ਕਿ ਕੁਛ ਲੋਕੀ ਹੈ ਕਿ ਉਹਨਾਂ ਨੂੰ ਫੈਮਿਲੀ ਪ੍ਰੋਬਲਮ ਹੁੰਦੀ ਹੈ, ਉਹ ਲੜੀਦਾਰ ਲੜੀ ਹੈ ਕਿ ਚੱਲਦੇ ਆ ਰਹੇ ਨੇ ਕਿ ਹਾਰਟ ਦੀ ਇਸ ਪ੍ਰੋਬਲਮ ਦੇ ਵਿੱਚ। ਦੂਸਰਾ ਜੋ ਖਿਆਲ ਵੀ ਅਗਰ ਕੀਤਾ ਜਾਏ, ਦੇਖੋ ਇੱਥੇ ਆਪਣੇ ਜਾਂ ਹੋਮਲੈਂਡ ਕੰਟਰੀ ਲੋਕੀ ਦੇਸੀ ਘਿਓ ਦੇ ਤੜਕੇ ਜਾਂ ਦੂਸਰਾ ਹੈ ਕਿ ਜੋ ਹੈ ਨਾ ਰੈਗੂਲਰ ਘਿਓ ਉਹਦੇ ਤੜਕੇ ਲਗਾ ਕੇ ਉਹ ਉੱਪਰ ਤਰਦਾ ਹੁੰਦਾ ਵੈ, ਉਹਦੇ ਵਿੱਚ ਕਸਟਰਾਇਲ ਹੋ ਰਹੇ ਕਿ ਇਹ ਹੋਈ ਹੈ ਕਿ ਸਬੱਬ ਬਣਦੇ ਨੇ ਹਾਰਟ ਦੇ। ਅਤੇ ਦੂਸਰਾ ਇਹ ਹੈ ਕਿ ਜੋ ਹੈ ਨਾ ਜਿਸਲੇ ਕਿ ਡਾਕਟਰ ਸਾਹਿਬ ECG ਆਉਂਦੀ ਹੈ ਜਾਂ ਕੁਛ ਲੋਕ ਆਦਨ ਵੀ ਹੈ ਕਿ ਮੈਂ ਗਿਆ ਪਾਈਏ ਕਿ ਜੋ ਨਾ ਐਕੋ ਸਟ੍ਰੈਸ ਕਰਵਾਇਆ ਵੈ ਟ੍ਰੈਡ ਮਿਲਦਾ, ਤਾਂ ਉਹਨਾਂ ਕਿਹਾ ਵੀ ਇਹ ਕਿ ਜੋ ਹੈ ਨਾ ਕੋਈ ਥੋੜ੍ਹਾ ਬਹੁਤ ਹੈ ਕਿ ਹੈ ਮਸਲਾ ਤੇਰਾ। ਅਤੇ ਫਿਰ ਆਉਣ ਵਾਲੇ ਟਾਈਮ 'ਚ ਅਗਰ ਬੰਦਾ ਰਗੋਲੀ ਕਰਦਾ ਉਹ ਸਟੰਕ ਪੈਂਦਾ ਵੈ ਉਹਦੇ ਹਾਰਟ 'ਚ ਵਟ ਐਵਰ ਜੋ।
ਸਵਾਲ ਪੁੱਛ ਲਓ ਸਰ।
ਹਾਂਜੀ ਸਵਾਲ ਮੇਰਾ ਇਹ ਹੈ ਕਿ ਇਹ ਤੁਸੀਂ ਦੱਸਿਓ ਕਿ ਜਿਨ੍ਹਾਂ ਦੀ ਫੈਮਿਲੀ ਦਾ ਫੈਮਿਲੀ ਪ੍ਰੋਬਲਮ ਹੈ,
ਹਾਂਜੀ,
ਉਹ ਕਿਸ ਤਰ੍ਹਾਂ ਹੈ ਕਿ ਜੋ ਨਾ ਖਿਆਲ ਕਰਨ ਤਾਂ ਕਿ ਆਪਣੇ ਅੱਗੇ ਜਾ ਕੇ ਹਾਰਟ ਦਾ ਉਹਨਾਂ ਨੂੰ ਨਾ ਇੱਕ ਮਸਲਾ ਪਿਆ। ਦੂਸਰਾ ਲਾਸਟ ਟਾਈਮ ਮੈਂ ਜੋ ਤੁਹਾਡੇ ਅੱਗੇ ਸਵਾਲ ਕੀਤਾ ਸੀ TB ਦਾ,
ਹਾਂਜੀ,
ਜੋ ਹੋਮਲੈਂਡ ਕੰਟਰੀ ਜਿਸਲੇ ਇੰਜੈਕਸ਼ਨ ਲੱਗਦੇ ਨੇ ਉਹ ਇਹ ਕਿ ਉਹਨਾਂ ਦੇ ਉਹ ਮਾਰਕ ਪੈ ਜਾਂਦੇ ਨੇ। ਮੇਰੇ ਇੱਥੇ ਇੱਕ ਜਾਣ ਨਾਲ ਉਹਨਾਂ ਦੀ ਵਾਈਫ ਦਾ ਵੀ ਇਹ ਹੋਈ ਸੀ, ਜਿਹੜਾ ਇੰਜੈਕਸ਼ਨ ਲੱਗਾ ਇੱਥੇ ਆਏ ਉਹਨਾਂ ਦੇ ਅੱਖਾਂ ਦੇ ਉੱਪਰ ਥੱਲੇ ਕੇ ਕਾਲੇ ਦੱਬੇ ਆ ਗਏ ਸਨ। ਫਿਰ ਉਹ ਡਾਕਟਰ ਨੇ ਕਿਹਾ ਵੀ ਸਾਰਾ ਕੁਛ ਕਰਕੇ ਤਾਂ ਉਹਦਾ ਮੇਰੇ 6 ਮਹੀਨੇ ਦੀ ਜੋ ਹੈ ਨਾ ਉਹ ਟ੍ਰੀਟਮੈਂਟ ਹੁੰਦੀ ਹੈ ਉਹ ਇਸਤੇਮਾਲ ਕੀਤੀ ਹੈ ਜੀ, ਇਹਦੇ ਬਾਰੇ ਦੱਸ
ਦਿੱਤਾ। ਓਕੇ ਸੋ ਪਹਿਲੀ ਗੱਲ ਤਾਂ ਤੁਸੀਂ ਪੁੱਛਿਆ ਵੀ ਜਿਨ੍ਹਾਂ ਦੇ ਫੈਮਿਲੀ ਹਿਸਟਰੀ ਦੇ ਵਿੱਚ ਕੋਈ ਹਾਰਟ ਦੀ ਪ੍ਰੋਬਲਮ ਆ ਉਹਨਾਂ ਨੂੰ ਆਟੋਮੈਟਿਕਲੀ ਰਿਸਕ ਫੈਕਟਰ ਹੈਗਾ, ਉਹ ਤਾਂ ਪਤਾ ਹੀ ਆ। ਅਤੇ ਇਹੀ ਆਪਾਂ ਅੱਜ ਗੱਲ ਕਰਨੀ ਸੀ ਰਿਸਕ ਫੈਕਟਰਸ ਕੀ ਆ ਹਾਰਟ ਅਟੈਕ ਵਾਸਤੇ। ਇੱਕ ਤਾਂ ਫੈਮਿਲੀ ਹਿਸਟਰੀ ਹੈਗਾ, ਇੱਕ ਏਜ ਦੇ ਨਾਲ ਵੀ ਤੁਹਾਡਾ ਰਿਸਕ ਵੱਧਦਾ, ਜੇ ਤੁਹਾਨੂੰ ਕੋਲੈਸਟ੍ਰੋਲ ਵਧਿਆ ਹੋਇਆ ਉਹ ਵੀ ਰਿਸਕ ਫੈਕਟਰ ਆ, ਸ਼ੂਗਰ ਵੀ ਰਿਸਕ ਫੈਕਟਰ ਆ, ਬਲੱਡ ਪ੍ਰੈਸ਼ਰ ਵੀ, ਐਂਡ ਸਮੋਕਿੰਗ ਐਂਡ ਸਟ੍ਰੈਸ। ਸੋ ਇਹ 6-7 ਰਿਸਕ ਫੈਕਟਰਸ ਹੈਗੇ ਆ। ਹੁਣ ਜੇ ਦੋ ਤਰ੍ਹਾਂ ਦੇ ਆ, ਇੱਕ ਤਾਂ ਜਿਹੜਾ ਤੁਸੀਂ ਕੁਛ ਕਰ ਸਕਦੇ ਆ, ਜਿਹੜੇ ਫੈਮਿਲੀ ਹਿਸਟਰੀ ਉਹਦੇ ਬਾਰੇ ਨਹੀਂ ਤੁਸੀਂ ਕੁਛ ਕਰ ਸਕਦੇ। ਜੇ ਤੁਹਾਡੀ ਫੈਮਿਲੀ ਹਿਸਟਰੀ 'ਚ ਤੁਸੀਂ ਕੀ ਕਰੋਗੇ, ਜੇ ਤੁਹਾਡਾ ਜਨੈਰਿਕਸ ਦੇ ਵਿੱਚ ਆ ਤੁਸੀਂ ਕੀ ਕਰ ਸਕਦੇ ਆ, ਏਜ ਕੀ ਕਰ ਸਕਦੇ ਆ। ਪਰ ਸਿਰਫ ਤੁਸੀਂ ਦੋ ਤਿੰਨ ਚੀਜ਼ਾਂ ਕਰ ਸਕਦੇ ਆ। ਇੱਕ ਤਾਂ ਸਮੋਕਿੰਗ ਨਾ ਕਰੋ, ਜੇ ਤੁਸੀਂ ਆਲਰੇਡੀ ਸਮੋਕਿੰਗ ਕਰਦੇ ਆ ਟ੍ਰਾਈ ਟੂ ਸਟੋਪ, ਤੁਸੀਂ ਕੁਇਟ ਕਰਨ ਦੀ ਕੋਸ਼ਿਸ਼ ਕਰੋ। ਜੇ ਆਪਣੇ ਆਪ ਤੁਸੀਂ ਨਹੀਂ ਕੁਇਟ ਕਰ ਸਕਦੇ ਆ, ਡੈਫਨੀ ਆਪਣੇ ਡਾਕਟਰ ਨੂੰ ਦਿਖਾਓ, ਬਿਕੋਜ਼ ਹੁਣ ਦਵਾਈਆਂ ਵੀ ਹੈਗੀਆਂ ਜਿਹਦੇ ਨਾਲ ਲੋਕ ਕੁਇਟ ਕਰ ਸਕਦੇ ਆ। ਦੂਜੀ ਜਿਹੜਾ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਐਂਡ ਸ਼ੂਗਰ ਆ ਉਹਨੂੰ ਵੀ ਕੰਟਰੋਲ 'ਚ ਰੱਖੋ, ਈਦਰ ਦਵਾਈ ਦੇ ਨਾਲ ਜਾਂ ਉਸ ਤੋਂ ਪਹਿਲਾਂ ਐਕਸਰਸਾਈਜ਼ ਐਂਡ ਡਾਇਟ ਦੇ ਨਾਲ। ਅਤੇ ਤੀਜਾ ਉੱਦਾਂ ਸਾਰਿਆਂ ਨੂੰ ਡਾਇਟ ਐਂਡ ਐਕਸਰਸਾਈਜ਼ ਕਰਨੀ ਚਾਹੀਦੀ ਹੈ। ਜਿੱਦਾਂ ਤੁਸੀਂ ਕਿਹਾ ਆਪਾਂ ਆਪਣੇ ਡਾਇਟ ਦੇ ਵਿੱਚ ਸਾਊਥ ਏਸ਼ੀਅਨ ਪਾਪੂਲੇਸ਼ਨ ਜ਼ਿਆਦਾ ਚੀਜ਼ਾਂ ਤਲੀਆਂ, ਤੇਲ ਆਪਾਂ ਜ਼ਿਆਦਾ ਵਰਤਦੇ ਹਾਂ, ਕਈ ਵਾਰੀ ਘਿਓ, ਮੱਖਣ, ਐਂਡ ਦੈਨ ਆਫਕੋਰਸ ਸ਼ੂਗਰ ਵੀ, ਮਿਠਾਈ, ਬਰਫੀ, ਇਹੋ ਜਿਹੀਆਂ ਚੀਜ਼ਾਂ, ਇਹ ਇੱਦਾਂ ਨਹੀਂ ਮੈਂ ਕਹਿ ਰਿਹਾ ਬਿਲਕੁਲ ਬੰਦ ਕਰ ਦਿਉ। ਜੇ ਤੁਸੀਂ ਪਹਿਲਾਂ ਜ਼ਿਆਦਾ ਖਾਂਦੇ ਹਾਂ ਫਿਰ ਸ਼ਾਇਦ ਤੁਹਾਨੂੰ ਬੰਦ ਕਰਨੀ ਪਵੇ ਪੱਕੀ, ਪਰ ਜੇ ਤੁਸੀਂ ਪਹਿਲਾਂ ਹੀ ਥੋੜ੍ਹੀ ਥੋੜ੍ਹੀ ਖਾਓਗੇ ਕਦੇ ਕਦੇ ਦੈਨ ਮੋਡਰੇਸ਼ਨ ਦੇ ਵਿੱਚ, ਇਹ ਫਿਰ ਤੁਹਾਨੂੰ ਠੀਕ ਰਹੂੰਗਾ ਐਂਡ ਐਵਰੀ ਡੇ 6 ਦਿਨ 7 ਦਿਨਾਂ 'ਚ ਤੁਹਾਨੂੰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਜਿਹਦੇ ਨਾਲ ਤੁਹਾਡਾ ਧੜਕਣ ਵੱਧਦਾ। ਕਈ ਲੋਕ ਕਹਿੰਦੇ ਆ ਨਹੀਂ ਮੇਰਾ ਤਾਂ ਕੰਮ ਹੀ ਬਹੁਤ ਐਕਸਰਸਾਈਜ਼ ਵਾਲਾ ਹੀ ਤਕਰੀਬਨ ਕੰਮ ਆ, ਜੇ ਤਾਂ ਹਾਂ ਉਹਦੇ ਨਾਲ ਤੁਹਾਨੂੰ ਪਸੀਨਾ ਪੂਰਾ ਆਉਂਦਾ, ਧੜਕਣ ਵੱਧਦੀ ਆ ਜਦੋਂ ਕੰਮ ਕਰਦੇ, ਫਿਰ ਠੀਕ ਆ। ਪਰ ਜੇ ਤੁਹਾਡਾ ਕੰਮ ਉੱਦਾਂ ਹੈਵੀ ਆ ਜਾਂ ਹਾਰਡ ਆ ਅਤੇ ਥੱਕ ਜਾਂਦੇ ਆ ਪਰ ਤੁਹਾਡਾ ਧੜਕਣ ਨਹੀਂ ਵੱਧਦਾ, ਲਾਈਕ ਜਿੰਨਾ ਤੁਹਾਡਾ ਹਾਰਟ ਰੇਟ ਵੱਧਣਾ ਚਾਹੀਦਾ, ਦੈਨ ਉਹ ਐਕਸਰਸਾਈਜ਼ ਨਹੀਂ ਕਾਊਂਟ ਕਰਦਾ। ਸੋ ਤੁਹਾਨੂੰ ਉਹ ਵੀ ਕਰਨੀ ਚਾਹੀਦੀ ਹੈ। ਐਂਡ ਦੈਨ ਜਿਹੜਾ ਤੁਸੀਂ ਸੈਕਿੰਡ ਚੀਜ਼ ਟੀਬੀ ਬਾਰੇ ਪੁੱਛਿਆ, ਉਹ ਮੈਂ ਹੁਣ ਡੀਟੇਲ 'ਚ ਨਹੀਂ ਜਾਂਦਾ ਬਿਕੋਜ਼ ਤੁਸੀਂ ਕੁਐਸਚਨ ਤਾਂ ਨਹੀਂ ਪੁੱਛਿਆ, ਬਟ ਉਹਦੇ ਲਈ ਜਿੱਦਾਂ ਮੈਂ ਕਿਹਾ ਜੇ ਉਹਨਾਂ ਦਾ ਟੀਬੀ ਸਕਿਨ ਟੈਸਟ ਪੋਜ਼ਿਟਿਵ ਆਉਂਦਾ, ਇੱਕ ਤਾਂ ਉਹ ਦਵਾਈ ਵੀ ਲੈ ਸਕਦੇ ਆ, ਔਰ ਇੱਕ ਬਲੱਡ ਟੈਸਟ ਵੀ ਹੈਗਾ ਜਿਹੜਾ ਮੈਨੂੰ ਲੱਗਦਾ ਕਵਰਡ ਹੈ, ਪਰ ਡਾਕਟਰ ਨੂੰ ਪੁੱਛ ਸਕਦੇ ਆ ਅਤੇ ਉਹਦੇ ਨਾਲ ਪਤਾ ਲੱਗ ਜਾਂਦਾ ਵੀ ਇਹਨਾਂ ਨੂੰ ਸੱਚੀ ਟੀਬੀ ਜਾਂ ਦਵਾਈ ਦੀ ਲੋੜ ਆ ਕਿ ਇਹਨਾਂ ਦਾ ਸਿਰਫ ਤਾਂ ਪੋਜ਼ਿਟਿਵ ਆਇਆ ਇੰਜੈਕਸ਼ਨ ਲਗਵਾਉਣ ਕਰਕੇ।
ਹਾਂਜੀ, ਸੋ ਨੈਕਸਟ ਲਾਈਨ। ਹੈਲੋ ਹੈਲੋ
ਹੈਲੋ ਵੀਰੇ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਸਰ,
ਮੇਰਾ ਸਵਾਲ ਡਾਕਟਰ ਸਾਹਿਬ ਨੂੰ ਆ ਜੀ।
ਹਾਂਜੀ
ਹਾਂਜੀ। ਮੇਰੀ ਨਾ ਇੱਕ ਛੋਟੀ ਸਿਸਟਰ ਆ ਜੀ, ਤੇ ਉਹਨੂੰ ਨਾ ਮਹੀਨਾ ਕੁ ਹੋ ਗਿਆ ਤੇ ਉਹਦੇ ਗਲੇ 'ਚ ਪ੍ਰੋਬਲਮ ਆ ਰਹੀ ਆ, ਜਿਵੇਂ ਉਹਨੂੰ ਲੰਪ ਫੀਲ ਹੁੰਦਾ ਗਲੇ 'ਚ, ਜਿਵੇਂ ਕੁਛ ਅੜਿਆ ਹੁੰਦਾ।
ਓਕੇ।
ਉਹਦੇ ਕੋਲੇ ਫੈਮਿਲੀ ਡਾਕਟਰ ਹੈ ਨੀ, ਦੱਸੋ ਅਸੀਂ ਘਰ ਦੇ ਕੋਲ ਕਲੀਨਿਕ 'ਚ ਗਏ, ਪਹਿਲੀ ਵਾਰ ਜਦੋਂ ਗਏ ਤੇ ਉਹ ਡਾਕਟਰ ਕਹਿੰਦਾ ਵੀ ਇਹਦੇ ਗਰਡ ਹੈਗਾ, ਗਰਡ ਨਾਮ ਦੀ ਕੋਈ ਬਿਮਾਰੀ ਹੁੰਦੀ ਆ।
ਹਾਂਜੀ।
ਤੇ ਉਹਨੇ ਹੱਥ ਤੱਕ ਦਵਾਈ ਖਾਧੀ, ਉਹਨੂੰ ਕੋਈ ਫਰਕ ਨਹੀਂ ਪਿਆ, ਨਹੀਂ ਫਰਕ ਥੋੜਾ ਜਿਹਾ ਪੈ ਗਿਆ, ਪਰ ਉਹਨੂੰ ਦਵਾਈ ਢਿੱਡ ਦੁਖਣ ਲੱਗ ਜਾਂਦਾ ਸੀ। ਤੇ ਫਿਰ ਉਹ ਦੁਬਾਰਾ ਗਈ, ਉਹਨੇ ਉਹ ਦਵਾਈ ਬੰਦ ਕਰਤੀ ਤੇ ਹੋਰ ਕੋਈ ਡਾਕਟਰ ਸੀਗਾ, ਉਹ ਕਹਿੰਦਾ ਨਹੀਂ ਇਹਨੂੰ ਅਲਰਜੀ ਆ, ਤੇ ਉਹਨੇ ਅਲਰਜੀ ਵਾਲੀ ਦੇ ਦਿੱਤੀ ਤੇ ਉਹਨੂੰ ਉਹਦੇ ਨਾਲ ਵੀ ਕੋਈ ਫਰਕ ਨਹੀਂ ਪਿਆ।
ਓਕੇ।
ਤੇ ਐਂ ਕਰਕੇ 2-3 ਹਫ਼ਤੇ ਲੰਘ ਗਏ ਤੇ ਫਿਰ ਮੈਂ ਉਹਨੂੰ ਹਸਪੀਟਲ 'ਚ ਲੈ ਗਿਆ। ਜਦੋਂ ਹਸਪੀਟਲ 'ਚ ਗਏ ਤੇ ਉੱਥੇ ਡਾਕਟਰ ਕਹਿੰਦਾ ਤੈਨੂੰ ਬ੍ਰੌਂਕਾਈਟਿਸ ਹੈਗਾ, ਤੇ ਇਹ ਉਹਨੇ ਬ੍ਰੌਂਕਾਈਟਿਸ ਵਾਲੀ ਦਵਾਈ ਦਿੱਤੀ ਤੇ ਉਹਦੇ ਨਾਲ ਫਿਰ ਨੀ, ਮਤਲਬ ਉਹ ਹੁਣ ਖਾ ਰਹੀ ਹੈ ਪਰ ਉਹਦੇ ਨਾਲ ਉਹਨੂੰ ਕੋਈ ਫਰਕ ਨੀ ਪੈ ਰਿਹਾ, ਤੇ ਉਹ ਥੋੜੀ
ਜਿੱਦਾਂ ਦਵਾਈ ਦੇਈ ਜਾਂਦੇ ਆ, ਪਰ ਇਦਾਂ ਤੁਸੀਂ ਪੁੱਛ ਰਹੇ ਵੀ ਦਵਾਈ ਕਿਉਂ ਦੇ ਰਹੇ?
ਨਹੀਂ ਨਹੀਂ, ਇਹਨਾਂ ਨੂੰ ਬਿਮਾਰੀ ਤਾਂ ਪਹਿਲਾਂ ਪਤਾ ਹੀ ਨਹੀਂ ਲੱਗੀ ਵੀ ਹੈ ਕਿਹੜੀ, ਇਦਾਂ ਐਕਸਪੈਰੀਮੈਂਟ ਕਰੀ ਜਾਂਦੇ ਵੀ ਆਹ ਹੋਊਗੀ ਆਹ ਹੋਊਗੀ।
ਓਕੇ, ਸਮਝ ਆ ਗਈ। ਯਾ ਗੁੱਡ, ਵਧੀਆ ਕੁਐਸਚਨ ਤੁਸੀਂ ਪੁੱਛਿਆ। ਪਹਿਲੀ ਗੱਲ ਤਾਂ ਜਿਹੜੇ ਤੁਸੀਂ ਸਿਮਟਮ ਨੂੰ ਦੱਸਿਆ ਉਹਦੇ ਹਿਸਾਬ ਦੇ ਨਾਲ ਕੀ ਚੀਜ਼ਾਂ ਹੋ ਸਕਦੀਆਂ, ਜਿੱਦਾਂ ਪਹਿਲੇ ਡਾਕਟਰ ਨੇ ਤੁਹਾਨੂੰ ਗਰਡ ਦੀ ਦਵਾਈ ਦਿੱਤੀ, ਗਰਡ ਦਾ ਮਤਲਬ ਤੇਜ਼ਾਬ ਐਸਿਡ, ਕਈ ਵਾਰੀ ਐਸਿਡ ਬਣਦਾ ਅਤੇ ਉਹਦੇ ਨਾਲ ਸਿਮਟਮ ਕਲੀਅਰ ਨਹੀਂ ਵੀ ਜਲਨ ਹੁੰਦੀ ਹੈ ਪੇਟ ਦੁੱਖਦਾ, ਪਰ ਉਹਦੇ ਨਾਲ ਕਈ ਲੋਕਾਂ ਨੂੰ ਲੰਪ ਜਿਹਾ ਬਣ ਜਾਂਦਾ ਥਰੋਟ ਦੇ ਵਿੱਚ, ਜਦੋਂ ਕੁਛ ਖਾਂਦੇ ਪੀਂਦੇ ਆ ਲੱਗਦਾ ਵੀ ਔਖਾ ਲੰਘਾਉਣਾ, ਅਤੇ ਇਹ ਹੋ ਸਕਦਾ ਗਰਡ ਹੀ ਸੀ। ਤੁਸੀਂ ਕਿਹਾ ਵੀ ਇੱਕ ਹਫ਼ਤੇ ਹੀ ਸਿਰਫ ਦਵਾਈ ਖਾਧੀ ਹੈ, ਫਰਕ ਪਿਆ ਪਰ ਨਾਲ ਪੇਟ ਵੀ ਦੁੱਖਣ ਲੱਗੇ, ਸੋ ਬੰਦ ਕਰਤੀ। ਸੋ ਅਗੇਨ ਮੈਨੂੰ ਦਿਖਾ ਸਕਦੇ ਆ, ਯੈਸ ਤੁਸੀਂ ਸਾਡੇ ਕਲੀਨਿਕ 'ਚ ਫੋਨ ਕਰਕੇ ਪੁੱਛ ਸਕਦੇ ਆ ਮੈਂ ਕਦੋਂ ਹੈਗਾ। ਵੈਸੇ ਮੈਂ ਅੱਜ 4:30 to 8 ਹੋਊਂਗਾ, ਕੱਲ੍ਹ ਨੂੰ ਵੀ 10:00 to 2:00, ਅਤੇ ਜੇ ਤੁਸੀਂ ਸਾਡੇ ਕਲੀਨਿਕ 'ਚ ਫੋਨ ਕਰੋਗੇ ਮੈਂ ਨੰਬਰ ਦੱਸ ਦੇਣਾ, ਇਟਸ 2890-5690-0124। ਅਤੇ ਹੁਣ ਜਿਹੜਾ ਵੀ ਕੋਈ ਲਿਸਨ ਕਰਦਾ ਮੈਂ ਇਹ ਵੀ ਦੱਸ ਦੇਣਾ, ਅਸੀਂ ਥੋੜ੍ਹਾ ਜਿਹਾ ਅਪਡੇਟ ਕੀਤਾ ਫੋਨ ਨੂੰ, ਜਦੋਂ ਤੁਸੀਂ ਫੋਨ ਕਰਦੇ ਹੁਣ ਕੋਈ ਚੱਕਦਾ ਨਹੀਂ ਫੋਨ, ਪਹਿਲਾਂ ਐਂਸਰਿੰਗ ਮਸ਼ੀਨ ਲੱਗਦੀ ਹੈ, ਉਹਦੇ 'ਚ ਕਈ ਆਪਸ਼ਨ ਆਉਂਦੇ ਆ, 6 ਆਪਸ਼ਨ, ਲਾਈਕ ਜੇ ਤੁਸੀਂ ਸਾਡੇ ਕਲੀਨਿਕ ਟਾਈਮਿੰਗਸ ਚਾਹੁੰਦੇ ਹੋ ਉਹ ਨੰਬਰ 1 ਦੱਬੋ, ਜਾਂ ਐਡਰੈਸ ਚਾਹੁੰਦੇ ਨੰਬਰ 1 ਦੱਬੋ, ਜੇ ਤੁਸੀਂ ਡਾਕਟਰ ਦਾ ਸਕੈਜੂਲ ਪਤਾ ਕਰਨਾ ਚਾਹੁੰਦੇ ਆ ਇੰਗਲਿਸ਼ ਦੇ ਵਿੱਚ ਫਿਰ ਨੰਬਰ 2 ਦੱਬੋ, ਨਹੀਂ ਤਾਂ ਤੁਸੀਂ 6 ਨੰਬਰ ਦੱਬ ਸਕਦੇ ਆ, ਫਿਰ ਸੈਕਟਰੀ ਕੋਲ ਚੱਲ ਜੂੰਗਾ, ਫਿਰ ਤੁਸੀਂ ਸਿੱਧਾ ਉਹਨਾਂ ਨੂੰ ਪੁੱਛ ਸਕਦੇ ਆ। ਐਂਡ ਜਿਹੜਾ ਤੁਸੀਂ ਦੂਜਾ ਕੁਐਸਚਨ ਪੁੱਛਿਆ ਇਹ ਵੀ ਬਹੁਤ ਵਧੀਆ ਵੀ ਇਹ ਡਾਕਟਰ ਦਵਾਈ ਪਹਿਲਾਂ ਕਿਉਂ ਦਿੰਦੇ ਆ, ਹਲੇ ਪਤਾ ਤਾਂ ਲੱਗਿਆ ਨਹੀਂ ਵੀ ਇਹ ਸਟ੍ਰੈਪ ਥਰੋਟ ਆ ਕਿ ਇਹ ਗਰਡ ਆ ਕਿ ਕੀ ਆ। ਓਕੇ, ਗੱਲ ਇਹ ਆ ਵੀ ਜਦੋਂ ਵੀ ਸਾਡੇ ਕੋਲ ਕੋਈ ਪੇਸ਼ੈਂਟ ਆਉਂਦਾ, ਫੋਰ ਐਗਜ਼ਾਮਪਲ ਐਜੇ ਕੋਈ ਸਿਮਟਮ ਦੇ ਨਾਲ ਲੰਪ ਇਨ ਦਾ ਥਰੋਟ, ਪਹਿਲਾਂ ਤਾਂ ਅਸੀਂ ਹਿਸਟਰੀ ਪੁੱਛਦੇ ਆ, ਐਗਜ਼ਾਮਿਨ ਕਰਦੇ ਆ, ਕੋਈ ਇਹ ਖਤਰਨਾਕ ਵਾਲੀ ਚੀਜ਼ ਤਾਂ ਨਹੀਂ ਹੈਗੀ ਕੋਈ ਵੀ ਚੀਜ਼ ਨਾਲ, ਭਾਵੇਂ ਐਬਡੋਮੀਨਲ ਪੇਨ ਹੋ ਜਾਵੇ ਜਾਂ ਬੈਕ ਪੇਨ ਹੋ ਜਾਵੇ, ਜਦੋਂ ਸਾਨੂੰ ਲੱਗਦਾ ਵੀ ਹਾਂ ਇਹ ਕੋਈ ਖਤਰਨਾਕ ਨਹੀਂ, ਡੇਂਜਰਸ ਚੀਜ਼, ਹਾਸਪਿਟਲ ਨਹੀਂ ਜਾਣ ਦੀ ਲੋੜ, ਸੀਟੀ ਸਕੈਨ ਕਰਨ ਦੀ ਨਹੀਂ ਲੋੜ, ਕਈ ਵਾਰੀ ਤਾਂ ਰਾਈਟ ਅਵੇ ਪਤਾ ਲੱਗ ਜਾਂਦਾ ਸਾਨੂੰ ਵੀ ਹਾਂ ਇਹ 100% ਗਰਡ ਆ, ਦਵਾਈ ਦੇ ਨਾਲ ਠੀਕ ਹੋ ਜੂੰਗਾ, ਕਈ ਵਾਰੀ ਸਾਨੂੰ 100% ਨਹੀਂ ਪਤਾ ਲੱਗਦਾ, ਅਸੀਂ ਰੂਲ ਆਊਟ ਕਰ ਦਿੰਦੇ ਹਾਂ ਕੋਈ ਡੇਂਜਰਸ ਚੀਜ਼, ਐਂਡ ਦੈਨ ਸਾਡੇ ਕੋਲ ਡਿਸੀਜ਼ਨ ਆ, ਈਦਰ ਆਪਾਂ ਕੋਈ ਟੈਸਟ ਕਰੀਏ ਇਹਨੂੰ, ਜਾਂ ਟੈਸਟ ਕਈ ਵਾਰੀ ਇਹਦੇ ਵਧੀਆ ਟੈਸਟ ਹੁੰਦੇ ਨਹੀਂ, ਜਾਂ ਟੈਸਟ ਜਿਹੜੇ ਆ ਡੇਂਜਰਸ ਹੁੰਦੇ ਆ, ਫੋਰ ਐਗਜ਼ਾਮਪਲ ਕੈਮਰਾ ਪਾਉਣਾ ਗਲੇ 'ਚ ਦੇਖਣ ਲਈ, ਉਹ ਇੰਨਾ ਈਜ਼ੀ ਨਹੀਂ ਟੈਸਟ, ਪਹਿਲਾਂ ਦਵਾਈ ਤੇਜ਼ ਦੇਣੀ ਪੈਣੀ ਆ, ਉਹਦੇ ਵੀ ਸਾਈਡ ਇਫੈਕਟ ਹੁੰਦੇ ਆ ਦਵਾਈ ਦੇ ਵੀ ਟੈਸਟ ਦੇ ਵੀ, ਫਿਰ ਅਸੀਂ ਸੋਚਦੇ ਵੀ ਮੇ ਬੀ ਆਪਾਂ ਟੈਸਟ ਨਾ ਕਰੀਏ, ਮੈਨੂੰ ਲੱਗਦਾ ਇਹੀ ਚੀਜ਼ ਹੈ ਗਰਡ ਵਟ ਐਵਰ ਬ੍ਰੌਂਕਾਈਟਿਸ, ਮੈਂ ਪਹਿਲਾਂ ਦਵਾਈ ਦਿੰਦਾ ਕਿਉਂ, ਬਿਕਾਜ਼ ਜੇ ਦਵਾਈ ਤਾਂ ਸੇਫ ਆ ਤੇ ਟੈਸਟ ਇੰਨਾ ਸੇਫ ਨਹੀਂ ਹੈਗਾ, ਫਿਰ ਦਵਾਈ 'ਚ ਜ਼ਿਆਦਾ ਫਾਇਦਾ. ਇੱਕ ਤਾਂ ਦਵਾਈ ਦੇ ਨਾਲ ਪਤਾ ਲੱਗ ਜੂਗਾ ਆਪਾਂ ਨੂੰ ਵੀ ਜੇ ਦਵਾਈ ਦੇ ਨਾਲ ਫਰਕ ਪਿਆ, ਫਿਰ ਆਪਾਂ ਨੂੰ ਪਤਾ ਹੀ ਆ ਵੀ ਗੜ ਹੀ ਸੀ, ਜੇ ਗੜ ਦੀ ਦਵਾਈ ਦਿੱਤੀ ਉਹਦੇ ਨਾਲ ਫਰਕ ਪਿਆ. ਅਤੇ ਜੇ ਨਹੀਂ ਫਰਕ ਪਿਆ ਦੈਨ ਅਸੀਂ ਕਹਿੰਦੇ ਹਾਂ ਵੀ ਆਫਕੋਰਸ ਫੋਲੋ ਅਪ ਕਰੋ. ਸੋ ਮੈਂ ਹੁਣ ਐਗਜੈਕਟਲੀ ਤੁਹਾਨੂੰ ਨਹੀਂ ਦੱਸ ਸਕਦਾ ਵੀ ਆਈ ਨੋ ਇਟਸ ਹਾਰਡ, ਐਲਰਜੀ ਦੀ ਦਵਾਈ ਵੀ ਦਿੱਤੀ, ਬ੍ਰੌਂਕਾਈਟਿਸ ਦੀ ਵੀ, ਪਰ ਸਮਟਾਈਮਸ ਅਸੀਂ ਇੱਦਾਂ ਹੀ ਕਰਦੇ ਹਾਂ. ਟੈਸਟ ਨਾਲੋਂ ਅਸੀਂ ਜਦੋਂ ਨਹੀਂ 100% ਪਤਾ, ਕਈ ਵਾਰੀ ਜੇ ਸੇਫ ਆ ਦਵਾਈ ਅਸੀਂ ਉਹ ਪਹਿਲਾਂ ਦਿੰਦੇ ਹਾਂ, ਉਹਦੇ ਨਾਲ ਇੱਕ ਤਾਂ ਫਾਇਦਾ ਵੀ ਹੋਪਫੁਲੀ ਹੋ ਜਾਂਦਾ, ਨਾਲ ਜੇ ਫਾਇਦਾ ਹੋਇਆ ਪਤਾ ਵੀ ਲੱਗ ਜਾਂਦਾ ਵੀ ਇਹੀ ਚੀਜ਼ ਸੀ.
ਹਾਂਜੀ, ਸੋ ਡਾਕਟਰ ਸਾਹਿਬ ਨੇ ਐਕਸਪਲੇਨ ਕੀਤਾ, ਪਰ ਜੇ ਤੁਸੀਂ ਇਹਨਾਂ ਦੀ ਸੈਕਿੰਡ ਓਪੀਨੀਅਨ ਲੈਣੀ ਹੈ, ਸ਼ੋਰ ਇਹਨਾਂ ਨੇ ਇੱਥੇ ਡਿਟੇਲ 'ਚ ਦੱਸਤਾ, ਅਤੇ ਉੱਥੇ ਤੁਹਾਨੂੰ ਕਲੀਨਿਕ ਦੇ ਵਿੱਚ ਮਤਲਬ ਇੰਨਾ ਟਾਈਮ ਨਹੀਂ ਦੇ ਸਕਣਾ, ਕਿਉਂਕਿ ਉੱਥੇ ਤੁਹਾਨੂੰ ਪਤਾ ਵੀ ਪੇਸ਼ੈਂਟ ਨੂੰ ਨਾ ਕੀ ਟਾਈਮ ਹਰੇਕ ਬੰਦੇ ਨੂੰ ਦੇਣਾ ਹੁੰਦਾ ਵੇਟਿੰਗ. ਸੋ ਜੇ ਤੁਸੀਂ ਫਿਰ ਵੀ ਕੋਈ ਹੋਰ ਸਵਾਲ ਪੁੱਛਣਾ, ਨੈਕਸਟ ਵੀਕ ਤੁਸੀਂ ਮੰਡੇ ਨੂੰ ਆਉਣਗੇ, ਤੁਸੀਂ ਉਦੋਂ ਵੀ ਸਵਾਲ ਪੁੱਛ ਸਕਦੇ ਹੋ. ਜੇ ਸੈਕਿੰਡ ਓਪੀਨੀਅਨ ਲੈਣੀ ਚਾਹੁੰਦੇ ਹੋ ਲੈ ਲਓ, ਪਰ ਇਹਦਾ ਮਤਲਬ ਇਹ ਨਹੀਂ ਵੀ ਕੋਈ ਅਸੀਂ ਰੇਡੀਓ 'ਤੇ ਪ੍ਰਚਾਰ ਕਰ ਰਹੇ ਹਾਂ ਵੀ ਡਾਕਟਰ ਸਾਹਿਬ ਦੇ ਪੇਸ਼ੈਂਟ ਵੱਲੋਂ ਜਾਂ ਕੁਛ ਕਰੋ, ਉੱਥੇ ਤਾਂ ਪਹਿਲਾਂ ਹੀ ਨਹੀਂ ਲੈ ਰਹੇ, ਅਤੇ ਨਾ ਕੋਈ ਇਸ ਤਰ੍ਹਾਂ ਦੀ ਗੱਲ ਹੈ. ਇਹ ਤਾਂ ਸਿਰਫ ਜਿਹੜੇ ਅਸੀਂ ਰੇਡੀਓ 'ਤੇ ਆਉਂਦੇ ਹਾਂ ਇਮਾਨਦਾਰੀ ਨਾਲ, ਉਹ ਇਹੀ ਹੈ ਵੀ ਥੋੜ੍ਹੀ ਮੋਟੀ ਜੇ ਫਾਇਦਾ ਹੋ ਜਾਵੇ ਲੋਕਾਂ ਦਾ, ਉਹ ਲੋਕਾਂ ਦੇ ਵਿੱਚ ਹੀ ਰੱਬ ਵੱਸਦਾ, ਅਤੇ ਜੇ ਉਹ ਲੋਕ ਖੁਸ਼ ਹੋਣਗੇ, ਰੱਬ ਖੁਸ਼ ਹੋਜੂ, ਰੱਬ ਖੁਸ਼ ਹੋਜੂ, ਸਾਰਾ ਕੁਛ ਹੀ ਖੁਸ਼ੀ ਕੁਛ ਹੈ. ਪਰ ਇੱਥੇ ਕੰਡੇ ਕਾਹਦੇ ਲਈ ਆਪਾਂ ਟੱਕਰਾਂ ਮਾਰਦੇ ਫਿਰਦੇ ਹਾਂ. ਸੋ ਮੇਰਾ ਤਾਂ ਇਹੀ ਪਰਪਜ਼ ਹੈ ਵੀ ਜਿੰਨਾ ਵੀ ਤਿਲਫੁੱਲ ਹੋਵੇ ਉਹਦੇ ਨਾਲ ਫਾਇਦਾ ਹੋਵੇ, ਔਰ ਫਾਇਦਾ ਦਿਸਣਾ ਚਾਹੀਦਾ. ਅਤੇ ਦਿਸਣਾ ਕਿਹਨੂੰ ਚਾਹੀਦਾ? ਮਾਲਕ ਨੂੰ ਪਤਾ, ਮਾਲਕ ਸਾਡੀ ਉਹ ਘੱਟ ਘੱਟਦਾ ਜਾਨੀ ਜਾਂ, ਉਹਨਾਂ ਨੂੰ ਪਤਾ ਵੀ ਪਿੱਛੇ ਭਾਵਨਾ ਕੀ ਹੈ. ਜੇ ਹੁਣ ਇਲੈਕਸ਼ਨਾਂ ਦੇ ਮੇਰੇ ਕੋਲ ਆਈਆਂ ਹੋਣ ਅਤੇ ਮੈਂ ਉਹਦਾ ਪ੍ਰਚਾਰ ਕਰਾਂ ਵੀ ਮਾਹ ਕਰ ਦੂੰ ਵਾਹ ਕਰ ਦੂੰ, ਅਤੇ ਮੁੜ ਕੇ ਆਪ ਇਲੈਕਸ਼ਨ 'ਤੇ ਖੜ੍ਹੇ, ਉਹਨਾਂ ਦਾ ਪਤਾ ਲੱਗ ਜੂ 2 ਮਹੀਨਿਆਂ ਨੂੰ ਇਹਦਾ ਪਰਪਜ਼ ਕੀ ਸੀਗਾ. ਸੋ ਮੇਰਾ ਪਰਪਜ਼ ਕੋਈ ਇਸ ਤਰ੍ਹਾਂ ਨਹੀਂ, ਨਾ ਹੀ ਬਿਜ਼ਨਸ ਨੂੰ ਅਪਡੇਟ ਕਰਨਾ ਵੀ ਵਧਾਵਾ, ਅਤੇ ਨਾਲ ਹੀ ਇਹ ਵੀ ਨਹੀਂ ਹੈ ਕੋਈ ਹੋਰ ਪਰਪਜ਼, ਸਿਰਫ ਇਹੀ ਹੈ ਵੀ ਥੋੜ੍ਹਾ ਮੋਟਾ ਚਲੋ ਇਸ ਟੈਕਨੀਕ ਦੇ ਨਾਲ ਲੋਕਾਂ ਦਾ ਫਾਇਦਾ ਹੋ ਜਾਵੇ, ਇਸੇ ਕਰਕੇ ਡਾਕਟਰ ਸਾਹਿਬ ਨੂੰ ਲੈ ਕੇ ਆਉਂਦੇ ਹਾਂ. ਸੋ ਅਸੀਂ ਨੈਕਸਟ ਲਾਈਨ 'ਤੇ ਜਾ ਰਹੇ ਹਾਂ.
ਪਰ ਮੈਂ ਵੀ ਕੁਛ ਕਹਿਣਾ ਚਾਹੀਦਾ, ਜੇ ਦੇ ਤੁਸੀਂ 2-3 ਡਾਕਟਰ ਨੂੰ ਦਿਖਾਏ ਆ ਅਤੇ ਮੈਨੂੰ ਦਿਖਾਉਣਾ ਚਾਹੁੰਦੇ ਹਾਂ, ਨੋ ਪ੍ਰੋਬਲਮ, ਤੁਸੀਂ ਆ ਸਕਦੇ ਆ ਅਤੇ ਮੈਂ ਦੇਖ ਲੂੰਗਾ. ਇੱਦਾਂ ਨਹੀਂ ਵੀ ਮੈਂ 1 ਮਿੰਟ ਹੀ ਲਾਊਂਗਾ ਅਤੇ ਮੈਂ ਕਹੂੰਗਾ ਵੀ ਮੈਂ ਨਹੀਂ ਤੁਹਾਡੇ ਕੁਐਸਚਨ ਐਂਸਰ ਕਰਨੇ, ਪਰ ਆਫਕੋਰਸ ਮੈਂ ਪ੍ਰੋਪਰਲੀ ਅਸੈਸ ਕਰਕੇ ਯੂ ਨੋ ਤੁਹਾਡੀ ਹੈਲਪ ਕੋਸ਼ਿਸ਼ ਕਰੂੰਗਾ.
ਹਾਂ, ਇਸੇ ਕਰਕੇ ਸਾਡੇ ਡਾਕਟਰ ਸਾਹਿਬ ਨਾ ਉੱਥੇ ਏਰੀਏ ਦੇ ਵਿੱਚ ਬੜੇ ਪ੍ਰੋਬਲਮ ਨੇ, ਜਿੰਨਾ ਮਰਜ਼ੀ ਕਦੇ ਤੇਜ਼ੀ ਨਾਲ ਇਹ ਮੋੜਦੇ ਨਹੀਂ ਗਾਹਕ ਨੂੰ, ਕਸਟਮਰ ਨੂੰ ਕੋਸ਼ਿਸ਼ ਕਰਦੇ ਨੇ, ਇਹਨਾਂ ਦਾ ਇਹ ਦੁੱਖ ਬਰਦਾਸ਼ਤ ਹੀ ਨਹੀਂ ਕਰ ਸਕਦੇ ਕਿਸੇ ਦਾ. ਇਸੇ ਕਰਕੇ ਜਿਹਨੂੰ ਮਰਜ਼ੀ ਪੁੱਛੋ ਉਹ ਇਹੀ ਕਹਿੰਦੇ ਨੇ ਵੀ ਅਸੀਂ ਜਦੋਂ ਜਾਂਦੇ ਨੇ ਡਾਕਟਰ ਗੋਇਲ, ਅਤੇ ਮੈਂ ਝੂਠੀ ਤਾਰੀਫ ਨਹੀਂ ਕਰਦਾ, ਅਤੇ ਤੁਸੀਂ ਜਦੋਂ ਮਿਲੋਗੇ ਪਤਾ ਲੱਗ ਜੂਗਾ. ਇਸੇ ਕਰਕੇ ਇਹਨਾਂ ਨੇ ਔਨ ਦੀ ਏਅਰ ਵੀ ਕਹਿਤਾ ਵੀ ਮੈਂ ਇੱਕ ਅੱਧਾ ਮਿੰਟ ਨਹੀਂ, ਜੇ ਕੋਈ ਬਾਕੀ ਬੰਦਾ ਦੁਖੀ ਆ ਮੈਂ ਗੱਲ ਸੁਣਦਾ ਧਿਆਨ. ਸੋ ਨੈਕਸਟ ਲਾਈਨ, ਹੈਲੋ.
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ ਸਰ.
ہاں جی سر سے کال جی سر جی مجھے ڈاکٹر صاحب کول سے ایک کوشچن تھا.
ہاں جی.
فرسٹ آف آل آئی وانٹ ٹو تھینک ہیم فار ہز سروس اینڈ آل دس سروس. ڈاکٹر صاحب آئی ایم 47 ایئرس اولڈ اینڈ آئی ہیو اے فیملی ہسٹری آف ہارٹ اٹیک, میرے فادر صاحب کو ہوا تھا. تو آج کل میں ڈاکٹر صاحب سن رہا ہوں کہ انٹرمیٹنٹ فاسٹنگ کا کچھ باتیں بہت ہو رہی ہے, رائٹ؟ ڈاکٹر صاحب یہ انٹرمیٹنٹ فاسٹنگ کیا کیا چیز ہوتی ہے, اور کیا یہ ہارٹ کے پیشنٹ کے لیے مینس ہمیں کچھ کرنا چاہیے کہ نہیں کرنا چاہیے؟ بس ہمیں آپ کی گائیڈنس چاہیے تھی.
اوکے, یا بہت بڑھیا کوسچن پوچھے ہیں, تھینک یو فار یور کامنٹ ٹو. سو بیسکلی انٹرمیٹنٹ فاسٹنگ یہ چیز ہے, اٹس لائک اے ٹائپ آف ڈائٹ. اس نمی تو نہیں ہیگی, پر ہوں نمی لوگوں نو اس مور پاپولر ان دا کمیونٹی کئی لوگ کر رہے ہیں, میں بھی ٹرائی کی سی تھوڑی دیر واسطے. اٹس سمپل, بیسکلی it's time restricted eating. So to see kai kante waste fasting karni hai, so you gonna fast for example 16 hours in out of 24 hours, and that includes sleeping. So to see je 8 kante sonne hai, then on top of that you're gonna not eat for 8 hours, for example 4 hours before you go to sleep and 4 hours after you wake up, and you're gonna restrict your eating to about 8 hours or 6 hours. So to see sirf 6 ghante de vich vich khana ja 8 ghante de vich, or ke loki, and you do this every day 6 or 7 days a week. Or there's another way to do it, be to see 24 ghante ni kuch khana, like 24 hours sirf to see pani pee sakde ha, or even jidda black coffee ho la sakde, but no juice, sugar, food, nothing like that. And je to see 24 hour wala karna, then you do it like 2 or 3 days a week. So ede vich kyon asi kar, why do people do it? Because je to see human body دیکھو, after about like 10 hours, 10 to 12 hours, جڑا باڈی ہے وہ اپنے it starts using the fat, جڑا اپن فیٹ سٹور کردے باڈی وچ, it starts using that for energy metabolism. But usually اپن 8 گھنٹے سو کے before اپن فیٹ برن کردے ہیں, we start eating right away, اپن بریکفاسٹ کھانے ہیں, وہ فاسٹ میں اپن بریک کرنے ہیں. سو یہ ڈائٹ دے نال یو کین برن مور فیٹ. ان ریلیشن ٹو ہارٹ اٹیک ڈیزیز, there's no good study be a heart attack risk nu lower karda, but in general je tusi a clean diet follow karunge, this is one type of diet, or in my opinion koi bhi khane, anything you can sustain for a long time jide na tusi eat less sugar, less salt, less fried food, less butter, margarine, and more natural foods like fruits and vegetables, any diet tusi karunge it will help your heart, and you should exercise. So je tusi intermittent fasting kar sakde ha and you see some positive benefits, to see ek do mahine kar deya toda weight katya and you feel better, then it's fine to do. But you don't have to do this one. Anything koi bhi, you can follow anything jehda tusi lifelong follow karoge jide vich tusi less sugar, fried food, butter, margarine, oil, kyo, all these bad things eh tusi kat khao, eat more natural healthy foods and exercise regularly. So yeah, that's the answer.
Okay, next line. Hello.
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ, ਸਤਿ ਸ਼੍ਰੀ ਅਕਾਲ।
ਡਾਕਟਰ ਸਾਹਿਬ, ਮੇਰਾ ਮਸਲਾ ਇਹ ਕਿ ਆਪਣਾ ਇਹ ਹੈ, ਅਗਰ ਕਿਸੇ ਨੂੰ ਹੈਪੇਟਾਈਟਿਸ ਸੀ ਹੈ,
ਹਾਂਜੀ,
ਤੇ ਉਹ ਟ੍ਰੀਟਮੈਂਟ ਕਰਾਉਂਦਾ ਹੈ, ਜਾ ਕੇ ਹਸਪੀਟਲ ਜਾਂਦਾ, ਉਹਨੇ ਕਿਹਾ ਜੀ ਹਰ ਹਫ਼ਤੇ ਜੇ ਤੁਹਾਨੂੰ ਇੰਜੈਕਸ਼ਨ ਲੱਗੇਗਾ ਉਹਦੇ ਨਾਲ ਸਾਈਡ ਇਫੈਕਟ ਜਿਹੜਾ ਉਹ ਦੱਸਦੇ ਨੇ ਕਿ ਹੋਏਗਾ, ਲੇਕਿਨ ਉਹਦੇ ਨਾਲ ਕੀ ਹੈ ਕਿ ਵਾਇਰਸ ਤੇ ਕਿਲ ਹੋ ਗਏ, ਲੇਕਿਨ ਉਹਦੇ ਨਾਲ ਸਾਈਡ ਇਫੈਕਟ ਕੀ ਹੋਇਆ ਕਿ ਲਿਵਰ ਦੇ ਵਿੱਚ ਕੈਂਸਰ ਹੋ ਗਿਆ। ਹੁਣ ਇਹ ਵੇ ਕਿ ਇੱਕ ਬਿਮਾਰੀ ਤੋਂ ਬਚਿਆ ਹੈ, ਅੱਗੋਂ ਦੂਸਰੀ ਬਿਮਾਰੀ ਹੋ ਗਈ ਹੈ, ਤੇ ਉਹ ਇਹ ਕੀ ਮਸਲ ਕੋਈ ਮਕੈਨਿਕ ਹੈ ਕਿਸੇ ਗੱਡੀ ਦਾ, ਤੇ ਉਹਨੂੰ ਪਤਾ ਕਿ ਆਹ ਪੁਰਜ਼ਾ ਪਏਗਾ ਤੇ ਗੱਡੀ ਠੀਕ ਹੋ ਜਾਏਗੀ, ਨਹੀਂ ਤੇ ਇੰਜਨ ਦੂਸਰਾ ਰਖਾ ਲਓ, ਇਹ ਕਰਾ ਲਓ, ਉਹ ਕਰਾ ਲਓ, ਬੜੀ ਦੇਰ ਦੀ ਰਿਸਰਚ ਹੁੰਦੀ ਹੈ, ਲੇਕਿਨ ਇਨਸਾਨ ਤੇ ਇੱਥੇ ਰਿਸਰਚ ਹੋ ਰਹੀ ਹੈ, ਇੱਕ ਬਿਮਾਰੀ ਠੀਕ ਕਰਦੇ ਨੇ, ਦੂਸਰੀ ਉਹਨੂੰ ਲਾ ਦਿੰਦੇ ਨੇ, ਇਹ ਕਿਦੋਂ ਤੱਕ, ਕਿਸੇ ਹੱਦ ਤੱਕ ਇਹ ਠੀਕ ਹੈ ਜਾਂ ਇਹ ਨਹੀਂ ਹੋਣਾ ਚਾਹੀਦਾ? ਇਤਨੇ ਬੜੇ ਬੜੇ ਡਾਕਟਰ ਨੇ, ਕਿੱਥੋਂ ਤੱਕ ਰਿਸਰਚਾਂ ਹੋ ਰਹੀਆਂ ਨੇ? ਮੈਨੂੰ ਆਪ ਇੱਕ ਮੇਰੀ ਕਿਡਨੀ ਦਾ ਮਸਲਾ ਸੀ, ਇੱਕ ਡਾਕਟਰ ਕਹਿੰਦਾ ਜੀ, ਡਾਕਟਰ ਸਪੈਸ਼ਲਿਸਟ ਆਉਂਦਾ ਜੀ, ਇਹ ਦਵਾਈ ਤੁਹਾਨੂੰ ਦਿਆਂਗਾ, ਤੁਹਾਡੇ ਤੇ ਰਿਸਰਚ ਕਰਾਂਗਾ, ਲੇਕਿਨ ਤੁਸੀਂ ਬੇਬੀ ਨਹੀਂ ਪੈਦਾ ਕਰ ਸਕਦੇ। ਮੈਂ ਕਿਹਾ ਕਿ ਇਹ ਮੈਨੂੰ ਕੀ ਮਸਲ ਕਿਹੜੇ ਪਾਸੇ ਲਾ ਰਿਹਾ, ਤੁਹਾਨੂੰ $40 ਜਾਂ ਹਫ਼ਤੇ ਦੇ ਮਿਲਣਗੇ? ਸੋਰੀ, ਗੱਲ ਲੰਮੀ ਹੋ ਗਈ। ਮਸਲਾ ਇਹ ਕਿ ਡਾਕਟਰ ਇਹ ਕਿਉਂ ਐਸਾ ਕੰਮ ਕਰਦੇ ਨੇ ਕਿ ਕੰਪਨੀਆਂ ਕੋਲੋਂ ਪੈਸੇ ਲੈਣ ਦੀ ਖਾਤਰ ਇਹ ਦਵਾਈਆਂ ਜਿਹੜੀਆਂ ਨੇ ਕਿ ਇਨਸਾਨ ਸਾਰੀ ਜ਼ਿੰਦਗੀ ਖਾਂਦਾ ਹੀ ਰਹੇ, ਮੇਰਾ ਹਾਲ ਇਹ ਬੋਰੀਆਂ ਦੀਆਂ ਬੋਰੀਆਂ ਦਵਾਈਆਂ ਖਾ ਰਹੇ ਨੇ, ਉਹਦੇ ਨਾਲ ਦੁਨੀਆਂ ਮਰ ਵੀ ਰਹੀ ਹੈ, ਸਾਈਡ ਇਫੈਕਟ ਹੋ ਰਹੇ ਨੇ, ਤੁਸੀਂ ਕੀ ਕਹਿਣਾ ਚਾਹੋਗੇ?
ਓਕੇ, ਯਾ ਤੁਸੀਂ ਵਧੀਆ ਚੀਜ਼ ਕਹਿ ਰਹੇ, ਬਹੁਤ ਲੋਕੀ ਇੱਦਾਂ ਸੋਚਦੇ ਆ, ਐਂਡ ਮੇ ਬੀ ਇੱਦਾਂ ਹੈ ਵੀ। ਹੁਣ ਮੈਂ ਤਾਂ ਕਦੇ ਦੇਖਿਆ ਨਹੀਂ, ਮੈਂ ਕੀਤਾ ਨਾ, ਮੈਂ ਕਦੇ ਕਰਨਾ ਇਹ ਜੀ ਚੀਜ਼, ਪਰ ਤੁਹਾਨੂੰ ਪਤਾ ਹੀ ਆ ਜਿਹੜੇ ਡਰੱਗ ਕੰਪਨੀਜ਼ ਆ, $1 billion ਕੰਪਨੀਜ਼ ਆ, ਜਿਹੜੇ ਦਵਾਈਆਂ ਬਣਾਉਂਦੇ ਆ, ਇਹ ਅਫਕੋਰਸ ਇਹਨਾਂ ਦਾ ਮੋਟਿਵ ਇੱਕ ਇਹ ਵੀ ਆ ਵੀ ਲੋਕਾਂ ਨੂੰ ਹੈਲਪ ਕਰਨੀ, ਪਰ ਜ਼ਿਆਦਾ ਮੋਟਿਵ ਪੈਸੇ ਵਾਲਾ ਮੋਟਿਵ ਹੈਗਾ। ਕਈ ਕੰਪਨੀ, ਹੁਣ ਮੈਂ ਸਾਰੀਆਂ ਨਹੀਂ ਕਹਿ ਸਕਦਾ, ਬਟ ਜਿੱਦਾਂ ਤੁਸੀਂ ਕਿਹਾ ਹੈਪੇਟਾਈਟਿਸ ਸੀ ਟ੍ਰੀਟਮੈਂਟ ਦੇ ਨਾਲ ਲਿਵਰ ਕੈਂਸਰ ਹੋ ਗਿਆ, ਉਹ ਨਹੀਂ ਮੈਂ ਕਦੇ ਸੁਣਿਆ। ਅਤੇ ਇਫ ਇਟ ਇਜ਼ ਅ ਰਿਸਕ ਫੈਕਟਰ, ਹੁਣ ਮੈਂ ਹੈਪੇਟੋਲੋਜਿਸਟ ਹੈ ਨਹੀਂ, ਇਹਦਾ ਸਪੈਸ਼ਲਿਸਟ ਹੈ ਨਹੀਂ, ਪਰ ਮੈਂ ਦੇਖਿਆ ਲੋਕ ਹੈਪੇਟਾਈਟਿਸ ਸੀ ਵਾਲੇ, ਉਹਨਾਂ ਨੂੰ ਮੈਂ ਅੱਗੇ ਭੇਜਦਾ ਸਪੈਸ਼ਲਿਸਟ ਕੋਲ, ਆਈ ਨੈਵਰ ਸਾ ਕਿਸੇ ਨੂੰ ਵੀ ਹੈਪੇਟਾਈਟਿਸ, ਸੋਰੀ ਲਿਵਰ ਕੈਂਸਰ ਉਸ ਤੋਂ ਬਾਅਦ ਹੋਇਆ। ਬਟ ਜੋ ਵੀ ਡਾਕਟਰ ਕਹਿੰਦਾ, ਮੇਰੇ ਹਿਸਾਬ ਦੇ ਨਾਲ ਜੇ ਤੁਹਾਨੂੰ ਕੋਈ ਚੀਜ਼ ਲੱਗਦਾ ਵੀ ਨਹੀਂ ਸਹੀ, ਪਹਿਲੀ ਗੱਲ ਤਾਂ ਤੁਹਾਨੂੰ ਕੁਐਸਚਨ ਪੁੱਛਣੇ ਚਾਹੀਦੇ ਆ ਵੀ ਇਹ ਦਵਾਈ ਨਵੀਂ ਦਾ ਰਿਸਕ ਫੈਕਟਰ ਕੀ ਆ, ਫਾਇਦਾ ਕੀ ਆ, ਬਿਕੋਜ਼ ਤੁਹਾਨੂੰ ਪਤਾ ਹੀ ਸਾਰੀਆਂ ਦਵਾਈਆਂ ਦਾ ਇੱਕ ਤਾਂ ਫਾਇਦਾ ਵੀ ਹੁੰਦਾ, ਪਰ ਉਹਦੇ ਰਿਸਕ ਫੈਕਟਰ ਸਾਈਡ ਇਫੈਕਟ ਵੀ ਹੋ ਸਕਦੇ ਆ। ਅਤੇ ਜਦੋਂ ਵੀ ਮੈਂ ਕਿਸੇ ਨੂੰ ਦਵਾਈ ਦਿੰਦਾ ਜਾਂ ਮੇਰੇ ਕੋਲੀਗਸ ਡਾਕਟਰਸ ਦਿੰਦੇ ਆ, ਅਸੀਂ ਇਹੀ ਸੋਚਿਆ ਵੀ ਇਹਦਾ ਫਾਇਦਾ ਕੀ ਆ, ਰਿਸਕ ਕੀ ਆ, ਅਤੇ ਜੇ ਫਾਇਦਾ ਜ਼ਿਆਦਾ ਰਿਸਕ ਨਾਲੋਂ ਅਤੇ ਇਹਨਾਂ ਦੇ ਸਾਈਡ ਇਫੈਕਟ ਘੱਟ ਆ, ਫਿਰ ਅਸੀਂ ਇਹਦਾ ਡਿਸਕਸ਼ਨ ਕਰਦੇ ਹਾਂ। ਪਰ ਜਦੋਂ ਅਸੀਂ ਡਿਸਕਸ਼ਨ ਕਰਦੇ ਹਾਂ, ਇਹ ਡਿਸਕਸ਼ਨ ਹੀ ਹੁੰਦੀ ਆ ਪੇਸ਼ੈਂਟ ਦੇ ਨਾਲ ਵੀ, ਅਸੀਂ ਇਹ ਸੋਚਦੇ ਹਾਂ ਦਵਾਈ, ਅਸੀਂ ਉਹਨਾਂ ਨੂੰ ਆਪਣੇ ਰੈਕਮੈਂਡੇਸ਼ਨਸ ਦਿੰਦੇ ਹਾਂ, ਫਿਰ ਅਸੀਂ ਇਕੱਠਾ ਸ਼ੇਅਰ ਡਿਸੀਜਨ ਮੇਕਿੰਗ ਹੁੰਦੀ ਆ। ਅਸੀਂ ਨਹੀਂ ਦੱਸਦੇ ਵੀ ਤੁਹਾਨੂੰ ਇਹ ਲੈਣੀ ਚਾਹੀਦੀ 100%, ਨਹੀਂ ਤਾਂ ਮੈਨੂੰ ਨਾ ਦਿਖਾਓ। ਅਸੀਂ ਕਹਿੰਦੇ ਵੀ ਮੈਂ ਇਹ ਰੈਕਮੈਂਡ ਕਰਦਾ ਤੁਹਾਡੇ ਟੈਸਟ ਦੇ ਹਿਸਾਬ, ਅਤੇ ਇਹਦੇ ਸਾਈਡ ਇਫੈਕਟ ਇਹ ਹੈਗੇ ਆ। ਸੋ ਯੂਜਲੀ ਇੱਦਾਂ ਹੀ ਡਾਕਟਰ ਚੱਲਦੇ ਆ, ਅਤੇ ਇੱਦਾਂ ਹੋਣਾ ਨਹੀਂ ਚਾਹੀਦਾ ਵੀ ਦੇ ਆਰ ਜਸਟ ਲੁਕਿੰਗ ਟੂ ਮੇਕ ਮਨੀ ਜਾਂ ਇੱਦਾਂ ਡਰੱਗ ਕੰਪਨੀਜ਼ ਤੋਂ। ਅਨਫੋਰਚੁਨੇਟਲੀ ਆਮ ਸ਼ੋਰ ਕਿ ਜਗ੍ਹਾ 'ਤੇ ਐਗਜ਼ਿਸਟ ਹੁੰਦਾ, ਪਰ ਰਿਮੈਂਬਰ ਯੂ ਐਜ਼ ਅ ਪੇਸ਼ੈਂਟ, ਤੁਹਾਨੂੰ ਕਦੇ ਨਹੀਂ ਕੋਈ ਵੀ ਫੋਰਸ ਕਰ ਸਕਦਾ। ਜੇ ਤੁਹਾਨੂੰ ਕਦੇ ਲੱਗਦਾ ਵੀ ਡਾਕਟਰ ਕੋਈ ਨਵੀਂ ਦਵਾਈ ਦੱਸ ਰਿਹਾ, ਪਹਿਲੀ ਗੱਲ ਤਾਂ ਉਹਨਾਂ ਨੂੰ ਪੁੱਛੋ। ਜੇ ਤੁਹਾਨੂੰ ਨਹੀਂ ਕੋਈ ਗੱਲ ਲੱਗੀ, ਜੇ ਤੁਸੀਂ ਆਪਣੇ ਆਪ ਰਿਸਰਚ ਕੀਤਾ, ਤੁਸੀਂ ਹੋਰ ਡਾਕਟਰ ਕੋਲ ਵੀ ਜਾ ਸਕਦੇ, ਤੁਸੀਂ ਇੱਥੇ ਵੀ ਆ ਕੇ ਕੁਐਸਚਨ ਪੁੱਛ ਸਕਦੇ ਆ ਰੇਡੀਓ 'ਤੇ, ਐਂਡ ਹੋਪਫੁਲੀ ਤੁਹਾਨੂੰ ਫਿਰ everybody will end up guiding you right. So I haven't seen me doctor idan kar diya, but I'm sure it exists hunda, te you need to make sure be you're informed, tonu sare information pata karke fir tusi apni decision doctor de naal banao, je tonu nahi theek lagdi get a second opinion.
Okay, next line. Hello, hello, hello. Haan ji, next line. Hello
ji, sat sri akal.
Sat sri akal sir, sat sri akal.
ਜੀ ਜੀ ਭਾਜੀ ਨੇ ਮਾਈਗ੍ਰੇਨ ਜਿਹੜੀ ਪੇਨ ਹੁੰਦੀ ਹੈ ਤੇ ਥੋੜੀ ਰੋਸ਼ਨੀ ਪਾਓਗੇ ਕਿ ਇਹਦੇ ਨਾਲ ਕਿਆ ਸਿੰਗ ਜਿਹੜੀ ਫੋਕਸ ਨਹੀਂ ਰਹਿੰਦੀ ਜਦੋਂ ਮਾਈਗ੍ਰੇਨ ਪੇਨ ਹੋਏ ਤੇ ਕਿਆ ਯੂਰਿਕ ਐਸਿਡ ਕੋਲੈਸਟ੍ਰੋਲ ਦੀ ਵਜ੍ਹਾ ਤੋਂ ਵੀ ਹੋ ਜਾਂਦੀ ਹੈ ਦਰਦ?
ਓਕੇ ਯਾ ਗੁੱਡ ਕੁਐਸਚਨ ਵਧੀਆ ਤੇ ਪਹਿਲੀ ਗੱਲ ਤਾਂ ਮਾਈਗ੍ਰੇਨ ਹੈ ਕੀ ਆ ਇਟਸ ਅ ਟਾਈਪ ਆਫ ਹੈਡੇਕ ਮੇਰਾ ਸਿਰ ਦੁਖਦਾ ਇਹ ਕਿਉਂ ਦੁਖਦਾ ਇਹ ਮਾਈਗ੍ਰੇਨ ਹੈ ਕ ਟੈਂਸ਼ਨ ਹੈਡੇਕ ਹੈ ਕ ਕਲਸਟਰ ਹੈਡੇਕ ਹੈ ਇਹ ਤਿੰਨ ਸੋ ਮਾਈਗ੍ਰੇਨ ਡਾਇਗਨੋਸਿਸ ਸਿਮਟਮਸ ਤੋਂ ਪਤਾ ਲੱਗ ਜਾਂਦਾ ਜੇ ਤੁਹਾਡਾ ਸਿਰ ਬਹੁਤ ਜ਼ਿਆਦਾ ਸਵੀਅਰ ਦੁਖਦਾ ਇੱਕ ਪਾਸੋਂ ਦੁਖਦਾ ਪ੍ਰਵੈਸੀ ਕਈ ਵਾਰੀ ਮਾਈਗ੍ਰੇਨ ਦੋਨੇ ਪਾਸੇ ਵੀ ਹੁੰਦੇ ਆ ਉਹਦੇ ਨਾਲ ਕਈ ਵਾਰੀ ਉਲਟੀ ਦੀ ਫੀਲਿੰਗ ਆਉਂਦੀ ਆ ਨਾਜ਼ੀਆ ਕਈ ਵਾਰੀ ਲਾਈਟ ਜਾਂ ਨੋਇਜ਼ ਤੁਹਾਨੂੰ ਬਾਧਾ ਕਰਦੀ ਆ ਲੋਕੀ ਕਹਿੰਦੇ ਵੀ ਹਨੇਰਾ ਕਰ ਦਿਓ ਮੇਰਾ ਤਾਂ ਸਿਰ ਬਹੁਤ ਫਟਣ ਵਾਲਾ ਹੋ ਗਿਆ ਵੀ ਧੁੱਪ ਦੇ ਨਾਲ ਜਾਂ ਹੌਲੀ ਬੋਲੋ ਉੱਚੀਆਂ ਆਵਾਜ਼ਾਂ ਦੇ ਨਾਲ ਜ਼ਿਆਦਾ ਦੁਖਦਾ ਇਹ ਦੀਜ਼ ਆਰ ਸਿਮਟਮਸ ਆਫ ਮਾਈਗ੍ਰੇਨ ਸੋ ਇਹ ਤਾਂ ਡਾਇਗਨੋਸ ਕਲੀਨਿਕਲੀ ਹੋ ਜਾਂਦਾ ਹੁਣ ਇਹਦੇ ਰੀਜ਼ਨਸ ਕਿਉਂ ਆ ਇਹ ਨਹੀਂ ਸਾਨੂੰ ਪਤਾ ਜੇ ਤੁਸੀਂ ਸਾਰੀ ਸਟੱਡੀਜ਼ ਦੇਖੋ ਦੇ ਡੋਂਟ ਨੋ 100% ਇਹ ਹੁੰਦਾ ਕਿਉਂ ਆ ਪਰ ਇਹਦੇ ਟ੍ਰਿਗਰਸ ਬਹੁਤ ਜ਼ਿਆਦਾ ਡਿਫਰੈਂਟ ਹੁੰਦੇ ਆ ਫੋਰ ਐਗਜ਼ਾਮਪਲ ਆਈ ਨੋ ਸਮਵਨ ਫਰ ਮੇਰਾ ਕੋਈ ਰਿਲੇਟਿਵ ਉਹਨਾਂ ਨੂੰ ਜੇ ਕੋਈ ਡਰਾਂਦਾ ਲਾਈਕ ਚਿੱਕਾਂ ਉਹ ਮਾਰਦੇ ਉੱਚੀ ਫਿਰ ਉਹਨਾਂ ਦਾ ਕਈ ਵਾਰੀ ਮਾਈਗ੍ਰੇਨ ਸ਼ੁਰੂ ਹੋ ਜਾਂਦਾ ਕਈ ਮੇਰੇ ਪੇਸ਼ੈਂਟਸ ਹੈਗੇ ਆ ਲੇਡੀ ਫੀਮੇਲ ਪੇਸ਼ੈਂਟਸ ਜਿਨ੍ਹਾਂ ਨੂੰ ਜਦੋਂ ਪੀਰੀਅਡ ਆਉਂਦਾ ਐਵਰੀ ਮੰਥ ਉਦੋਂ ਹੁੰਦਾ ਕਈ ਲੋਕਾਂ ਨੂੰ ਜ਼ਿਆਦਾ ਧੁੱਪ ਦੇ ਵਿੱਚ ਹੁੰਦਾ ਕਈਆਂ ਨੂੰ ਪਰਫਿਊਮਸ ਤੋਂ ਸ਼ੁਰੂ ਹੋ ਜਾਂਦਾ ਬਟ ਜਿਹੜਾ ਤੁਸੀਂ ਕਿਹਾ ਇੱਕ ਕੋਲੈਸਟ੍ਰੋਲ ਕਿਹਾ ਸੀ ਤੇ ਇੱਕ ਯੂਰਿਕ ਐਸਿਡ ਨਹੀਂ ਇਹਦੇ ਕਰਕੇ ਨਹੀਂ ਹੈਗਾ ਇਹ ਨਹੀਂ ਮਾਈਗ੍ਰੇਨ ਵਾਲਾ ਰਿਸਕ ਫੈਕਟਰ ਅਤੇ ਹੋਰ ਮੈਂ ਇੱਕ ਮਿੰਟ ਗੱਲ ਕਰਨਾ ਮਾਈਗ੍ਰੇਨਸ 'ਤੇ ਜਦੋਂ ਵੀ ਤੁਹਾਨੂੰ ਮਾਈਗ੍ਰੇਨ ਹੈਗਾ ਪਹਿਲੀ ਗੱਲ ਤਾਂ ਜੇ ਸ਼ੱਕ ਆ ਤੁਹਾਨੂੰ ਤੁਸੀਂ ਪਹਿਲਾਂ ਤਾਂ ਉਹਦੇ ਬਾਰੇ ਤੁਸੀਂ ਕੁਛ ਲਿਖੋ ਜਾਂ ਫੋਨ 'ਤੇ ਰਿਕਾਰਡ ਕਰ ਲਓ ਵੀ ਮੈਨੂੰ ਹੈਡੇਕ ਕਦੋਂ ਹੁੰਦਾ ਕਿੰਨੀ ਦੇਰ ਰਿਹਾ ਦਵਾਈ ਮੈਂ ਕਿਹੜੀ ਲਈ ਠਾਣਾ ਜਾਂ ਐਡ ਵੇਲੇ ਇਹਦੇ ਨਾਲ ਫਰਕ ਪਿਆ ਕਦੋਂ ਹੁੰਦਾ ਮੈਂ ਨੋਟਿਸ ਕੀਤਾ ਵੀ ਧੁੱਪ 'ਚ ਹੁੰਦਾ ਜਾਂ ਮੀਂਹ ਵਾਲੇ ਮੌਸਮ 'ਚ ਹੁੰਦਾ ਫਿਰ ਤੁਸੀਂ ਡਾਕਟਰ ਨੂੰ ਦਿਖਾ ਸਕਦੇ ਆ ਦੈਨ ਦੇ ਉਹ ਹੈਲਪ ਯੂ ਡਾਇਗਨੋਸ ਕਰ ਸਕਦੇ ਆ ਇੱਕ ਤਾਂ ਉਹ ਬਲੱਡ ਪ੍ਰੈਸ਼ਰ ਵੀ ਦੇਖੂਗੀ ਵੀ ਇਹਦੇ ਕਰਕੇ ਤਾਂ ਨਹੀਂ ਹੋ ਰਿਹਾ ਨੈਕ ਪੇਨ ਕਰਕੇ ਤਾਂ ਨਹੀਂ ਹੋ ਰਿਹਾ ਐਂਡ ਜਦੋਂ ਡਾਇਗਨੋਸਿਸ ਹੋ ਗਿਆ ਉਦੋਂ ਅਸੀਂ ਕਹਿੰਦੇ ਹਾਂ ਲੋਕਾਂ ਨੂੰ ਵੀ ਜੇ ਤਾਂ ਤੁਹਾਡਾ ਕਦੇ ਕਦੇ ਹੁੰਦਾ ਮਹੀਨੇ 'ਚ ਇੱਕ ਵਾਰੀ ਦੋ ਮਹੀਨੇ 'ਚ ਇੱਕ ਵਾਰੀ ਸਾਲ 'ਚ ਇੱਕ ਵਾਰੀ ਫਿਰ ਦਵਾਈਆਂ ਹੈਗੀਆਂ ਈਦਰ ਠਾਣਾ ਐਡਵਿਲ ਜਾਂ ਕੋਈ ਹੋਰ ਪ੍ਰਸਕ੍ਰਿਪਸ਼ਨ ਵਾਲੀਆਂ ਵੀ ਹੈਗੀਆਂ ਜਿਹਦੇ ਨਾਲ ਮਾਈਗ੍ਰੇਨ ਜਦੋਂ ਹੁੰਦਾ ਠੀਕ ਹੋ ਸਕਦਾ ਜੇ ਤੁਹਾਨੂੰ ਰੈਗੂਲਰ ਹੁੰਦਾ ਹਫ਼ਤੇ 'ਚ ਦੋ ਵਾਰੀ ਤਿੰਨ ਵਾਰੀ ਦੈਨ ਉਹ ਜੀ ਦਵਾਈ ਵੀ ਹੈਗੀ ਆ ਪ੍ਰਵੈਂਸ਼ਨ ਵੀ ਲਈ ਉਹ ਪਰ ਰੋਜ਼ ਲੈਣੀ ਪੈਂਦੀ ਆ ਤਾਂ ਨਹੀਂ ਅਸੀਂ ਖਾਣ ਨਹੀਂ ਦਿੰਦੇ ਅਨਲੈਸ ਲੋੜ ਆ ਐਂਡ ਤੀਜੀ ਗੱਲ ਜੇ ਤੁਹਾਨੂੰ ਪਤਾ ਲੱਗਿਆ ਵੀ ਕਿਹਦੇ ਨਾਲ ਟ੍ਰਿਗਰ ਹੁੰਦਾ ਮਾਈਗ੍ਰੇਨ ਉਹ ਬੈਸਟ ਚੀਜ਼ ਹੈ ਬਿਕੋਜ਼ ਦੈਨ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਸਕਦੇ ਆ ਐਂਡ ਦੈਨ ਬਹੁਤ ਥੋੜ੍ਹੇ ਪੇਸ਼ੈਂਟ ਹੈਗੇ ਆ ਜਿਹਦੇ ਨਾਲ ਇਹ ਚੀਜ਼ਾਂ ਨਹੀਂ ਫਰਕ ਪੈਂਦਾ ਸਟਿਲ ਮਾਈਗ੍ਰੇਨ ਬਾਧਾ ਕਰਦਾ ਮੈਂ ਵੀ ਦੇਖੇ ਉਹ ਪੇਸ਼ੈਂਟਸ ਦੈਨ ਦੇਰਸ ਅਸੀਂ ਕਈ ਵਾਰੀ ਸਪੈਸ਼ਲਿਸਟ ਕੋਲ ਭੇਜਦੇ ਆ ਬੋਟੌਕਸ ਟ੍ਰੀਟਮੈਂਟਸ ਵੀ ਹੈਗੀਆਂ ਜਿਹੜੇ ਤੁਸੀਂ ਔਨ ਦਾ ਸਕੈਲਪ ਫੋਰ ਮੱਥੇ 'ਤੇ ਉਹ ਬੋਟੌਕਸ ਇੰਜੈਕਟ ਕਰਦੇ ਆ ਉਹਦੇ ਨਾਲ ਕਈ ਲੋਕਾਂ ਨੂੰ ਫਰਕ ਪੈਂਦਾ ਹੋਰ ਨਵੀਆਂ ਦਵਾਈਆਂ ਵੀ ਆ ਰਹੀਆਂ ਟ੍ਰੀਟਮੈਂਟਸ ਸੋ ਤੁਸੀਂ ਐਟ ਦ ਐਂਡ ਆਫ ਦ ਡੇ ਡਾਕਟਰ ਨਾਲ ਗੱਲ ਕਰ ਸਕਦੇ ਆ ਪਰ ਇਹ ਕੋਲੈਸਟ੍ਰੋਲ ਐਂਡ ਯੂਰਿਕ ਐਸਿਡ ਨਾਲ ਨਹੀਂ ਲਿੰਕਡ ਹੈਗਾ
ਹਾਂਜੀ ਸੋ ਜੇ ਤੁਸੀਂ ਫਿਰ ਵੀ ਕੋਈ ਸੈਕਿੰਡ ਓਪੀਨੀਅਨ ਲੈਣੀ ਆ ਗੱਲ ਕਰਨੀ ਹੈ ਤਾਂ ਤੁਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ ਸਾਡੇ ਬੀ ਐਨ ਸੀ ਮੈਡੀਕਲ ਸੈਂਟਰ ਦੇ ਇੰਚਾਰਜ ਨੇ ਉੱਥੇ ਚਾਰ ਡਾਕਟਰ ਨੇ ਸਾਡੇ ਕੋਲ ਦੋ ਲੇਡੀਜ਼ ਡਾਕਟਰ ਨੇ ਦੋ ਮੇਲ ਡਾਕਟਰ ਨੇ ਅਤੇ ਸਾਰੇ ਅੰਗਰੇਜ਼ੀ ਤਾਂ ਆਉਂਦੀ ਹੈ ਸਾਰਿਆਂ ਨੂੰ ਪਰ ਪੰਜਾਬੀ ਦੋ ਬੋਲਦੇ ਨੇ ਸੋ ਤੁਸੀਂ ਉੱਥੇ ਆ ਕੇ ਸੈਕਿੰਡ ਓਪੀਨੀਅਨ ਵੀ ਲੈ ਸਕਦੇ ਹੋ ਇਹ ਸਾਡਾ ਮੈਡੀਕਲ ਸੈਂਟਰ ਹੈ ਜਾਂ ਅਰਜੈਂਟ ਕੇਅਰ ਹੈ ਉਹ ਬ੍ਰੈਂਪਟਨ ਦੇ ਵਿੱਚ ਹੈ ਬਹੁਤ ਵੱਡਾ ਮੈਡੀਕਲ ਸੈਂਟਰ ਬਣਿਆ ਪਹਿਲੀ ਵਾਰ ਜਿਹਦੇ ਵਿੱਚ ਜਿਹੜਾ ਕਿ ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਇੰਟਰਸੈਕਸ਼ਨ ਦੇ ਉੱਤੇ ਆ ਉੱਥੇ ਸਾਡੇ ਕੋਲ ਫਾਰਮੇਸੀ ਵੀ ਹੈਗੀ 365 ਦੇ 365 ਦਿਨ ਖੁੱਲ੍ਹੀ ਹੁੰਦੀ ਹੈ ਕੌਂਸਲਿੰਗ ਦੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ ਡਾਕਟਰ ਫੈਨੀ ਦਿੰਦੀ ਹੈ ਜੇ ਕੋਈ ਲੜਾਈ ਝਗੜਾ ਕਰ 'ਚ ਰਹਿੰਦਾ ਕੋਈ ਤੁਹਾਨੂੰ ਡਿਪਰੈਸ਼ਨ ਹੋ ਗਿਆ ਐਂਗਜ਼ਾਇਟੀ ਹੋ ਗਈ ਕੋਈ ਸਟ੍ਰੈਸ ਰਹਿੰਦਾ ਤੁਸੀਂ ਉਹਨਾਂ ਨਾਲ ਕੌਂਸਲਿੰਗ ਕਰ ਸਕਦੇ ਹੋ ਡਾਕਟਰ ਵੀ ਨੇ ਨਾਲ ਨਾਲ ਉਹ ਕੌਂਸਲਿੰਗ ਦੀ ਮਾਸਟਰਸ ਵੀ ਕੀਤੀ ਹੈ ਸੋਨੇ ਦੇ ਸਾਗੇ ਵਾਲੀ ਗੱਲ ਹੈ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ ਆਈ ਡਾਕਟਰ ਹੁੰਦੇ ਨੇ ਤੁਸੀਂ ਅੱਖਾਂ ਵੀ ਦਿਖਾ ਸਕਦੇ ਹੋ ਐਨਕਾਂ ਵੀ ਲੈ ਸਕਦੇ ਹੋ ਤੁਹਾਨੂੰ ਵਧੀਆ ਸਰਵਿਸ ਮਿਲੂਗੀ ਤੁਸੀਂ ਅੰਦਰੋਂ ਮਹਿਸੂਸ ਕਰੋਗੇ ਕਿ ਤੁਹਾਡੀ ਜਿੱਤ ਹੋਈ ਹੈ ਬਾਕੀ ਗੱਲ ਲਓ ਜਾਂ ਨਾ ਲਓ ਦੋਨੇ ਦਰਵਾਜ਼ੇ ਖੁੱਲ੍ਹੇ ਨੇ ਅਸੀਂ ਨਹੀਂ ਕਹਿੰਦੇ ਲਓ ਪਰ ਜਦੋਂ ਤੁਸੀਂ ਐਂਟਰ ਕਰੋਗੇ ਤਾਂ ਤੁਸੀਂ ਇਹ ਦੇਖੋਗੇ ਵੀ ਬਾਕੀਆਂ ਨਾਲ ਜਦੋਂ ਕੰਪੇਅਰ ਕਰੋਗੇ ਜ਼ਿੰਦਗੀ 'ਚ ਕਿਤੇ ਹੋਰ ਥਾਂ 'ਤੇ ਕੰਪੇਅਰ ਕਰੋਗੇ ਕੋਈ ਬੰਦਾ ਦਿਲੋਂ ਇੱਜ਼ਤ ਨਹੀਂ ਕਰਦਾ ਪਰ ਉੱਥੇ ਤੁਹਾਨੂੰ ਦਿਲੋਂ ਤੁਹਾਡੀ ਇੱਜ਼ਤ ਮਾਨ ਕੀਤੀ ਜਾਊਗੀ ਸ਼ਰਤ ਇੱਕ ਹੈ ਕਿ ਤੁਸੀਂ ਵੀ ਫਿਰ ਪਿਆਰ ਨਾਲ ਬੋਲਿਓ ਨਾ ਥੋੜ੍ਹਾ ਜਿਹਾ ਹੈ ਨਾ ਇਹ ਨਹੀਂ ਵੀ ਤੁਸੀਂ ਜਿਵੇਂ ਕਹਿੰਦੇ ਨੇ ਜਿਨ ਪ੍ਰੇਮ ਕੀ ਹੋ ਤਿੰਨ ਹੀ ਪ੍ਰਭੂ ਆਇਓ ਪ੍ਰੇਮ ਦਾ ਹੀ ਸੌਦਾ ਪਿਆਰ ਨਾਲ ਬੋਲ ਲੜਤਾ ਜਦੋਂ ਮਰਜ਼ੀ ਪਓ ਉਹਦਾ ਕੀ ਆ ਇੱਕ ਵਾਰੀ ਮੂੰਹ 'ਚੋਂ ਆਪਾਂ ਸ਼ਬਦ ਕੱਢ ਦਾਂ ਨੇ ਗੁੱਸੇ ਵਾਲੇ ਉਹ ਵਾਪਸ ਨਹੀਂ ਆਉਂਦੇ ਬਾਕੀ ਸਾਰੇ ਤਮਾਸ਼ਾ ਦੇ ਨਾਲ ਆਪਾਂ ਪਛਤਾਉਂਦੇ ਹਾਂ ਵੀ ਐਵੇਂ ਕਾਹਨੂੰ ਕਹਿਣਾ ਸੀ ਸੋ ਪਿਆਰ ਨਾਲ ਗੱਲ ਕਰੋ ਤਾਂ ਦੁੱਗਣਾ ਪਿਆਰ ਸਾਡੇ ਕੋਲ ਲਓ ਇਹ ਗੱਲ ਦੀ ਮੈਂ ਗਰੰਟੀ ਕਹਿੰਦਾ ਨੈਕਸਟ ਲਾਈਨ ਹੈਲੋ
ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਸਰ
ਹਾਂਜੀ
ਹਾਂਜੀ ਯਾ ਬਹੁਤ ਵਧੀਆ ਕੁਐਸਚਨ ਪੁੱਛਿਆ ਇਹ ਯੂਜਲੀ ਅਸੀਂ ਨੈਕਸਟ ਰਿਸਕ ਫੈਕਟਰਸ ਤੋਂ ਬਾਅਦ ਸਿਮਟਮਸ ਬਾਰੇ ਗੱਲ ਕਰਦੇ ਹੁੰਦੇ ਹਾਂ ਅਤੇ ਅੱਜ ਟਾਈਮ ਨਹੀਂ ਮਿਲਿਆ ਤੁਸੀਂ ਵਧੀਆ ਪੁੱਛ ਲਿਆ ਹੁਣ ਅਸੀਂ ਇਹਦੇ ਬਾਰੇ ਗੱਲ ਕਰ ਸਕਦੇ ਹਾਂ ਮੈਨੂੰ ਪਤਾ ਦੋ ਹੋਰ ਲਾਈਨਸ ਵੀ ਹੈਗੀਆਂ ਪਰ ਆਪਾਂ ਪਹਿਲਾਂ ਇਹਦੇ ਸਿਮਟਮਸ ਬਾਰੇ
ਪਰ ਮੈਂ ਜਿੰਨਾ ਭੈਣਾਂ ਭਰਾਵਾਂ ਨੇ ਲਾਈਨ ਅਤੇ ਉਹ ਹੋਲਡ ਕੀਤੇ ਨੇ ਜੇ ਇੱਕ ਅੱਧਾ ਮਿੰਟ ਲੇਟ ਵੀ ਹੋਏ ਨਾ ਕਿਉਂਕਿ ਇੰਪੋਰਟੈਂਟ ਨੇ ਆਪਣੀ ਹੈਲਥ ਨਾਲ ਰਿਲੇਟਡ ਸਵਾਲ ਨੇ ਤੁਸੀਂ ਪਲੀਜ਼ ਹੋਲਡ ਰੱਖਿਆ ਕਰੋ ਦੋ ਤਿੰਨ ਮਿੰਟ ਹੀ ਲੱਗਦੇ ਨੇ ਇਹਨਾਂ ਡਾਕਟਰ ਸਾਹਿਬ ਕੰਟੀਨਿਊ ਪਲੀਜ਼
ਸੋ ਜਿਹੜੇ ਸਿਮਟਮ ਆ ਹਾਰਟ ਅਟੈਕ ਦੇ ਜੇ ਤੁਹਾਨੂੰ ਹੁਣ ਇਸ ਵੇਲੇ ਹਾਰਟ ਅਟੈਕ ਹੋ ਰਿਹਾ ਹਾਰਟ ਅਟੈਕ ਦੇ ਮਤਲਬ ਆ ਵੀ ਜਿਹੜਾ ਬਲੱਡ ਸਪਲਾਈ ਹਾਰਟ ਨੂੰ ਜਾਂਦਾ ਸਾਰੇ ਜਿਹੜੇ ਆਪਣੇ ਔਰਗਨਸ ਆ ਬ੍ਰੇਨ ਲਿਵਰ ਲੰਗ ਕਿਡਨੀ ਸਕਿਨ ਐਵਰੀਥਿੰਗ ਉਹਨੂੰ ਬਲੱਡ ਚਾਹੀਦਾ ਬਲੱਡ ਦੇ ਵਿੱਚ ਆਕਸੀਜਨ ਹੁੰਦੀ ਹੈ ਆਕਸੀਜਨ ਤੋਂ ਬਿਨਾਂ ਉਹ ਚੀਜ਼ ਨੇ ਮਰ ਜਾਣਾ ਫਿਰ ਆਪਾਂ ਵੀ ਮਰ ਜਾਣਾ ਸੋ ਸੇਮ ਇਜ਼ ਵਿਦ ਦ ਹਾਰਟ ਹਾਰਟ ਬਲੱਡ ਪੰਪ ਕਰਦਾ ਜ਼ਰੂਰ ਉਹਨੂੰ ਵੀ ਬਲੱਡ ਚਾਹੀਦਾ ਵੈਸੇ ਅਤੇ ਜੇ ਕੋਈ ਬਲੋਕੇਜ ਆ ਆਰਟਰੀ ਦੇ ਵਿੱਚ ਮੇਜਰ ਬਲੋਕੇਜ ਪਹਿਲੀ ਗੱਲ ਤਾਂ ਚਾਰ ਮੇਨ ਆਰਟਰੀਜ਼ ਆ ਜਿਹੜੇ ਹਾਰਟ ਨੂੰ ਜਾਂਦੀਆਂ ਕਈ ਵਾਰੀ ਤਾਂ ਥੋੜ੍ਹੀ ਜਿਹੀ ਬਲੋਕੇਜ ਹੁੰਦੀ ਹੈ ਅਤੇ ਉਹਦੇ ਨਾਲ ਕਈ ਪੇਸ਼ੈਂਟ ਨੂੰ ਕੋਈ ਨਹੀਂ ਸਿਮਟਮ ਹੁੰਦਾ ਜੇ ਬਲੋਕੇਜ ਹੈਗੀ ਹੈ ਕਿਉਂ ਕਦੋਂ ਪਤਾ ਲੱਗਦਾ ਪਹਿਲੀ ਗੱਲ ਤਾਂ ਹੀ ਅਸੀਂ ਸਾਰੇ ਨੂੰ ਕਹਿੰਦੇ ਐਕਸਰਸਾਈਜ਼ ਕਰੋ ਬਿਕੋਜ਼ ਜੇ ਤੁਸੀਂ ਐਕਸਰਸਾਈਜ਼ ਕਰੋਗੇ ਅਤੇ ਤੁਹਾਡਾ ਹਾਰਟ ਸਟ੍ਰੈਸ ਦੇ ਵਿੱਚ ਜਾਊਂਗਾ ਤੁਸੀਂ ਭੱਜੋਗੇ ਪੌੜੀਆਂ ਚੜੋਂਗੇ ਬਾਰੀ ਬਾਰੀ ਵਟਐਵਰ ਰੱਸੀ ਟੱਪੋਂਗੇ ਫਿਰ ਜਿਹੜਾ ਆਕਸੀਜਨ ਆਮ ਹਾਰਟ ਨੂੰ ਚਾਹੀਦਾ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਆ ਉਹ ਆਕਸੀਜਨ ਜ਼ਿਆਦਾ ਚਾਹੀਦਾ ਜੇ ਮਾੜੀ ਮੋਟੀ ਬਲੋਕੇਜ ਹੁੰਦੀ ਹੈ ਉਹ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਸਾਹ ਜ਼ਿਆਦਾ ਚੜ੍ਹਦਾ ਜਾਂ ਧੜਕਣ ਜ਼ਿਆਦਾ ਟੂ ਮੱਚ ਵੱਧਦੀ ਹੈ ਜਾਂ ਛਾਤੀ ਦੁਖਣ ਲੱਗ ਜਾਂਦੀ ਹੈ ਸੋ ਇਹ ਦੀਜ਼ ਆਰ ਸਿਮਟਮਸ ਆਫ ਐਨਜਾਈਨਾ ਵੀ ਕਈ ਵਾਰੀ ਮਾੜੀ ਮੋਟੀ ਬਲੋਕੇਜ ਹੈ ਜਿਹੜਾ ਤੁਸੀਂ ਕਿਹਾ ਹਾਰਟ ਅਟੈਕ ਮੈਨੂੰ ਕਿੱਦਾਂ ਪਤਾ ਹੁਣ ਹਾਰਟ ਅਟੈਕ ਹੋ ਰਿਹਾ ਉਹਦੇ ਨਾਲ ਆਫਕੋਰਸ ਚੈਸਟ ਪੇਨ ਹੁੰਦੀ ਹੈ ਉਹ ਜ਼ਰੂਰੀ ਨਹੀਂ ਵੀ ਲੈਫਟ ਸਾਈਡ 'ਤੇ ਹੁੰਦੀ ਹੈ ਕਈ ਵਾਰੀ ਸੈਂਟਰ 'ਚ ਵੀ ਹੋ ਸਕਦੀ ਹੈ ਕਈ ਵਾਰੀ ਸੱਜੇ ਪਾਸੇ ਰਾਈਟ ਸਾਈਡ ਵੀ ਹੋ ਸਕਦੀ ਹੈ ਉਹ ਕਈ ਵਾਰੀ ਉੱਤੇ ਨੂੰ ਜਾਂਦੀ ਹੈ ਜਾਹ ਦੇ ਟੁਵਰਡਸ ਦ ਜਾਹ ਮਾਊਥ ਦੇ ਕਲੋਜ਼ ਟੂ ਦ ਮਾਊਥ ਜੇ ਬਾਂਹ ਨੂੰ ਵੀ ਜਾ ਸਕਦੀ ਹੈ ਪਰ ਜ਼ਰੂਰੀ ਨਹੀਂ ਉਹ ਯੂਜਲੀ ਪੇਨ ਤਿੱਖੀ ਨਹੀਂ ਹੁੰਦੀ ਉਹ ਪ੍ਰੈਸ਼ਰ ਵਾਲੀ ਪੇਨ ਹੁੰਦੀ ਹੈ ਲੱਗਦਾ ਕਿ ਕਈ ਲੋਕ ਕਹਿੰਦੇ ਵੀ ਲੱਗਦਾ ਕੋਈ ਮੇਰੇ ਛਾਤੀ ਦੇ ਉੱਤੇ ਬੈਠਿਆ ਪ੍ਰੈਸ਼ਰ ਜਾਂ ਫੀਲ ਹੁੰਦਾ ਕਈ ਵਾਰੀ ਉਲਟੀ ਦੀ ਫੀਲਿੰਗ ਵੀ ਆਉਂਦੀ ਹੈ ਪਸੀਨਾ ਵੀ ਆਉਣ ਲੱਗ ਜਾਂਦਾ ਇਹ ਆ ਇਹਦੇ ਸਿਮਟਮਸ ਹੈਗੇ ਆ ਹੁਣ ਆਫਕੋਰਸ ਤੁਸੀਂ ਸੋਚਦੇ ਹੋਗੇ ਇਹ ਤਾਂ ਕੁਝ ਦੱਸਿਆ ਨਹੀਂ ਹੈ ਤਾਂ ਚੈਸਟ ਪੇਨ ਹੀ ਦੱਸਿਆ ਐਗਜੈਕਟਲੀ ਇਹ ਕਈ ਵਾਰੀ ਨਹੀਂ ਰਾਈਟ ਅਵੇ ਪਤਾ ਲੱਗਦਾ ਜੇ ਤੁਹਾਨੂੰ ਕਦੇ ਸਵੀਅਰ ਚੈਸਟ ਪੇਨ ਹੋਈ ਜਿਹੜੀ ਪ੍ਰੈਸ਼ਰ ਵਾਲੀ ਹੈ ਜਿਹੜੀ ਨਹੀਂ ਠੀਕ ਹੋ ਰਹੀ ਤੁਹਾਨੂੰ ਪਤਾ ਨਹੀਂ ਅਸਪੈਸ਼ਲੀ ਜੇ ਤੁਹਾਨੂੰ ਰਿਸਕ ਫੈਕਟਰਸ ਆ ਜਿਹੜੇ ਆਪਾਂ ਗੱਲ ਕੀਤੀ ਸੀ ਫੈਮਿਲੀ ਹਿਸਟਰੀ ਔਰ ਯੂ ਸਮੋਕ ਔਰ ਤੁਹਾਡੇ ਕੋਲ ਬਲੱਡ ਪ੍ਰੈਸ਼ਰ ਕੋਲੈਸਟ੍ਰੋਲ ਸ਼ੂਗਰ ਐਨੀ ਆਫ ਦੀਜ਼ ਰਿਸਕ ਫੈਕਟਰਸ ਹੈਗੇ ਆ ਦੈਨ ਤੁਹਾਨੂੰ ਪਹਿਲੀ ਗੱਲ ਡਾਕਟਰ ਕੋਲ ਜਾਣਾ ਚਾਹੀਦਾ ਜੇ ਤਾਂ ਟੂ ਸਵੀਅਰ ਅਤੇ ਹੁਣੀ ਸ਼ੁਰੂ ਹੋਈ ਹੈ ਹੋਸਪਿਟਲ ਜਾਣਾ ਚਾਹੀਦਾ ਬਿਕੋਜ਼ ਹੋਸਪਿਟਲ ਤੁਹਾਡਾ ਰਾਈਟ ਅਵੇ ਉਹ ECG ਕਰੋਗੇ ਇੱਕ ਬਲੱਡ ਟੈਸਟ ਵੀ ਹੁੰਦਾ ਹਾਰਟ ਅਟੈਕ ਵਾਸਤੇ ਉਹਦੇ ਨਾਲ ਪਤਾ ਲੱਗ ਜੂਗਾ ਪਰ ਜੇ ਤੁਹਾਡੀ ਮਾੜੀ ਮੋਟੀ ਥੋੜ੍ਹੀ ਥੋੜ੍ਹੀ ਹੁੰਦੀ ਹੈ ਠੀਕ ਹੋ ਜਾਂਦੀ ਹੈ ਫਿਰ ਹੋ ਜਾਂਦੀ ਹੈ ਦੈਨ ਯੂ ਕੈਨ ਗੋ ਟੂ ਯੂਅਰ ਡਾਕਟਰ ਫੈਮਿਲੀ ਡਾਕਟਰ ਉਹਨਾਂ ਨੂੰ ਦੱਸਣਾ ਚਾਹੀਦਾ ਉਹ ਫਿਰ ਤੁਹਾਡੇ ਐਗਜ਼ਾਮ ਕਰੋਗੇ ECG ਵੀ ਸ਼ਾਇਦ ਕਰੋਗੇ ਦੇਖੋਗੇ ਵੀ ਤੁਹਾਨੂੰ ਸਟ੍ਰੈਸ ਟੈਸਟ ਦੀ ਲੋੜ ਆ ਅਤੇ ਓਵਰਆਲ ਸਿਮਟਮਸ ਇਹ ਆ ਜਿਹੜੇ ਮੈਂ ਦੱਸਿਆ ਮੇਨਲੀ ਚੈਸਟ ਪੇਨ ਐਂਡ ਕੀ ਹੋਰ ਸਿਮਟਮ
ਹਾਂਜੀ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਨੈਕਸਟ ਲਾਈਨ ਹੈਲੋ
ਹੈਲੋ ਜੀ
ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਡਾਕਟਰ ਅੰਕੁਸ਼ ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਨੇ ਕਿਉਂਕਿ ਆਪਾਂ ਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਰਿਸਕ ਫੈਕਟਰਸ ਨੇ ਤੇ ਕੀ ਸਿਮਟਮਸ ਨੇ ਹਾਰਟ ਅਟੈਕ ਦੇ ਤੇ ਇੱਕ ਮੈਂ ਹੋਰ ਪੁੱਛਣਾ ਸੀ ਡਾਕਟਰ ਅੰਕੁਸ਼ ਨੂੰ ਕਿ ਸਟ੍ਰੈਸ ਦੇ ਨਾਲ ਕਿੱਦਾਂ ਰਿਲੇਟਡ ਹੈ ਮਤਲਬ ਇਹ ਕੋਈ ਹੈ ਐਜ਼ ਅ ਰਿਸਕ ਫੈਕਟਰ ਫੋਰ ਹਾਰਟ ਅਟੈਕ ਐਂਡ ਸੈਕਿੰਡ ਮੈਂ ਪੁੱਛਣਾ ਸੀ ਫੋਰ ਦ ਫਾਰਮੇਸੀ ਆਵਰਸ ਕਿ ਤੁਹਾਡੀ ਫਾਰਮੇਸੀ ਲੌਂਗ ਵੀਕੈਂਡ ਤੇ ਓਪਨ ਹੁੰਦੀ ਹੈ ਕਲੀਨਿਕ ਦੇ ਵਿੱਚ ਜੋ ਫਾਰਮੇਸੀ
ਹਾਂਜੀ ਮੈਂ ਦੋਨੇ ਦੱਸਣਾ ਆਨਸਰਸ ਪਹਿਲੀ ਗੱਲ ਤਾਂ ਜਿਹੜੀ ਸਟ੍ਰੈਸ ਪਹਿਲੀ ਗੱਲ ਤਾਂ ਮੈਂ ਫਾਰਮੇਸੀ ਦਾ ਦੱਸਣਾ ਉਹ ਈਜ਼ੀਅਰ ਯੈਸ ਜਿੱਦਾਂ ਸਾਡੀ ਅਰਜੈਂਟ ਕੇਅਰ ਅਤੇ ਵਾਕ ਇਨ ਕਲੀਨਿਕ 365 ਡੇਜ਼ 305 ਦਿਨ ਖੁੱਲ੍ਹੀ ਹੈ ਪੂਰਾ ਸਾਲ ਖੁੱਲ੍ਹਦੀ ਹੈ ਇੱਦਾਂ ਹੀ ਸਾਡੀ ਫਾਰਮੇਸੀ ਖੁੱਲ੍ਹਦੀ ਹੈ ਜਦੋਂ ਵੀ ਸਾਡੀ ਕਲੀਨਿਕ ਖੁੱਲ੍ਹਦੀ ਹੈ ਉਦੋਂ ਵੀ ਸਾਡੀ ਫਾਰਮੇਸੀ ਖੁੱਲ੍ਹਦੀ ਹੈ ਸੋ ਜਿਹੜੇ ਵੀ ਕੋਈ ਪੇਸ਼ੈਂਟ ਆਉਂਦੇ ਆ ਲੌਂਗ ਵੀਕੈਂਡ ਨੂੰ ਉਹਨਾਂ ਨੂੰ ਅਸੀਂ ਕਈ ਵਾਰੀ ਦਵਾਈਆਂ ਪ੍ਰਿਸਕ੍ਰਾਈਬ ਕਰਦੇ ਆ ਨਾਲ ਦੀ ਨਾਲ ਉਹ ਫਾਰਮੇਸੀ ਜਾ ਕੇ ਲੈ ਸਕਦੇ ਆ ਐਂਡ ਬੇਸਿਕਲੀ ਮੰਡੇ ਟੂ ਫਰਾਈਡੇ ਫਾਰਮੇਸੀ ਐਂਡ ਕਲੀਨਿਕ 10 to 8 ਖੁੱਲ੍ਹਦੀ ਆ ਵੀਕੈਂਡ ਨੂੰ 10 to 2 ਅਤੇ ਅਗੈਨ ਲੌਂਗ ਵੀਕੈਂਡ ਨੂੰ ਵੀ ਖੁੱਲ੍ਹਦੀ ਹੈ ਜਿਹੜਾ ਤੁਸੀਂ ਸਟ੍ਰੈਸ ਬਾਰੇ ਪੁੱਛਿਆ ਰਿਸਕ ਫੈਕਟਰ ਇਟ ਇਜ਼ ਅ ਰਿਸਕ ਫੈਕਟਰ ਦ ਪ੍ਰੋਬਲਮ ਇਜ਼ ਇਹ ਰਿਸਕ ਫੈਕਟਰ ਇੰਨਾ ਜ਼ਿਆਦਾ ਅਸੀਂ ਨਹੀਂ ਇਹਦੇ ਬਾਰੇ ਗੱਲ ਕਰਦੇ ਸਮ ਡਾਕਟਰਸ ਬਿਕੋਜ਼ ਇਹਨੂੰ ਇੱਦਾਂ ਮੈਜ਼ਰ ਕਿੱਦਾਂ ਕਰੀਏ ਕੋਈ ਬਲੱਡ ਟੈਸਟ ਨਹੀਂ ਸਟ੍ਰੈਸ ਵਾਸਤੇ ਦੇ ਆਰ ਨੋ ਰੀਅਲ ਟੈਸਟ ਫੋਰ ਸਟ੍ਰੈਸ ਬਟ ਜਿਹੜੇ ਲੋਕ ਸਟ੍ਰੈਸ ਹਾਈ ਸਟ੍ਰੈਸ ਤਕਰੀਬਨ ਰਹਿੰਦੇ ਆ ਉਹਨਾਂ ਨੂੰ it is a risk factor for stress. Tan yu jadon main risk factors bare gal karda, I definitely include stress. Te jadon main prevention bare gal karda, main stress relief bare vi gal karda, like paath karna chahida, exercise karni chahidi hai, hobbies banani chahidi hai, gal baat karni chahidi hai, andar ni rakhni chahidi hai cheezan. Je tonu depression ja anxiety hega, definitely kise nu dasso, and especially doctor, koi bhi doctor jidhe naal tusi comfortable feel karde ha, unhan nu vi dasso, because it theek ho sakdi hai, tusi odda na ede naal raho. Counseling ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ, ਜੇ ਕਈ ਵਾਰੀ ਇਕੱਲੀ ਕਾਉਂਸਿੰਗ ਦੇ ਨਾਲ ਨਹੀਂ ਪੂਰਾ ਫਰਕ ਪੈ ਰਿਹਾ, ਦਵਾਈਆਂ ਵੀ ਹੈਗੀਆਂ, ਪਰ ਦਵਾਈਆਂ ਤੋਂ ਪਹਿਲਾਂ ਅਸੀਂ ਕਾਉਂਸਿੰਗ ਰੈਕਮੈਂਡ ਕਰਦੇ ਹਾਂ, ਐਂਡ ਅਗੇਨ ਯੈਸ ਇਟ ਇਜ਼ ਅ ਰਿਸਕ ਫੈਕਟਰ।
ਹਾਂਜੀ, ਅਤੇ ਦੂਸਰੀ ਗੱਲ ਮੈਂ ਫਾਰਮੇਸੀ ਦੇ ਬਾਰੇ ਡਾਕਟਰ ਸਾਹਿਬ ਦੀ ਗੱਲ ਨੂੰ ਅੱਗੇ ਤੋਰਦਾ ਵੀ, ਜਿੱਥੇ ਸਾਡੀ ਫਾਰਮੇਸੀ 365 ਅਤੇ 365 ਦਿਨ ਖੁੱਲ੍ਹਦੀ ਹੈ, ਉੱਥੇ ਜਿਹੜੇ ਸਾਡੇ ਫਾਰਮਾਸਿਸਟ ਨੇ ਮਿਸਟਰ ਦੁਸ਼ੰਤ ਸ਼ਾਹ, ਤੁਸੀਂ ਖੁੱਲ੍ਹੀ ਤਾਂ ਹੁੰਦੀ ਹੈ ਪਰ ਤੁਸੀਂ ਉੱਥੇ ਮਿਲ ਕੇ ਦੇਖੋ ਉਹਨਾਂ ਨੂੰ, ਫਿਰ ਪਤਾ ਲੱਗਦਾ, ਨਹੀਂ ਤਾਂ ਜਿੱਥੇ ਵੀ ਤੁਸੀਂ ਜਾਂਦੇ ਹੋ ਅਸੀਂ ਵੀ ਤਾਂ 35 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ, ਤੁਸੀਂ ਤੁਹਾਨੂੰ ਦਵਾਈ ਜੋ ਤੁਸੀਂ ਦਿੰਦੇ ਹੋ ਪਰਚੀ ਜੀ ਖੱਬੇ ਹੱਥ ਨਾਲ ਪੈਸੇ ਫੜ ਲੈਂਦੇ ਨੇ, ਸੱਜੇ ਹੱਥ ਨਾਲ ਤੁਹਾਨੂੰ ਦਵਾਈ ਫੜਾ ਦਿੰਦੇ ਨੇ, ਇਹਨਾਂ ਨੂੰ ਤੁਸੀਂ ਮਿਲੋਗੇ ਬੜੇ ਖੁਸ਼ ਹੋਗੇ, ਤੁਹਾਡੀ ਇੱਜ਼ਤ ਮਾਨ ਕਰਦੇ ਨੇ, ਤੁਹਾਨੂੰ ਮਜ਼ਾ ਆਊਗਾ ਗੱਲ ਕਰਕੇ, ਇਹ ਵੀ ਇੱਕ ਸਾਡੀ ਫਾਰਮੇਸੀ ਦੀ ਖਾਸੀਅਤ ਹੈ। ਨੈਕਸਟ ਲਾਈਨ, ਹੈਲੋ,
ਹੈਲੋ,
ਹਾਂਜੀ,
ਹਾਈ, ਹਾਊ ਆਰ ਯੂ?
ਵੈਰੀ ਗੁੱਡ, ਹਾਊ ਆਰ ਯੂ?
I'm good, thank you. First of all, I just wanted to say that this radio program is great.
Thank you.
You are creating awareness of important problems in the community, and your medical center is a great facility that has a lot to offer in the city of Brampton.
Mm-hmm.
So I was very impressed by the services that I received at BNC Medical Center, especially at BNC Vision Center.
Mm-hmm.
The lady was very helpful with assisting my mom with her glasses.
Mm-hmm.
The 50% off sale still on? Because I would like to come in to get a pair for myself. And what are the hours?
Okay. First of all, thank you very much. ਜੋ ਵੀ ਤੁਸੀਂ ਮੈਨੂੰ ਪਤਾ ਵੀ ਜਿਹੜੇ ਬੱਚੇ ਨੇ ਹੁਣ ਇੱਥੇ ਉਹਨਾਂ ਨੂੰ ਪੰਜਾਬੀ ਆਉਂਦੀ ਨਹੀਂ, ਮੈਂ ਤਾਂ ਚਾਹੁੰਦਾ ਵੀ ਉਹ ਪੰਜਾਬੀ 'ਚ ਹੀ ਗੱਲ ਕਰਨ ਇੰਗਲਿਸ਼ ਨਾਲੋਂ, ਅਤੇ ਉਹਨਾਂ ਦੀ ਜਿਹੜੀ ਪਿਆਰੀ ਪਿਆਰੀ ਪੋਲੀ ਪੋਲੀ ਜੀ ਪੰਜਾਬੀ ਉਹਨਾਂ ਸੁਣ ਕੇ ਮਜ਼ਾ ਹੀ ਆ ਜਾਂਦਾ। ਖੈਰ ਹੈ ਨਹੀਂ, ਵੇ ਇੰਗਲਿਸ਼ 'ਚ ਕੁਸ਼ਚਨ ਪੁੱਛਿਆ। ਥੈਂਕ ਯੂ ਵੈਰੀ ਮੱਚ, ਵਟ ਐਵਰ ਯੂ ਸੇ ਅਬਾਊਟ ਅਵਰ ਮੈਡੀਕਲ ਸੈਂਟਰ, ਆਫਕੋਰਸ ਡਾਕਟਰ ਅੰਕੁਸ਼ ਇਜ਼ ਆਲਵੇਜ਼ ਦੇਅਰ ਪੇਸ਼ੈਂਟ ਵੈਨ ਐਵਰ ਦੇ ਕਮ, ਦੇ ਆਈ ਆਲਵੇਜ਼ ਹੈਡ ਗੁੱਡ ਥਿੰਗ ਅਬਾਊਟ ਹਿਮ, ਹੀ ਇਜ਼ ਏ ਹੰਬਲ ਡਾਕਟਰ, ਨਾਟ ਆਈ ਵਾਂਟ ਟੂ ਸੇ ਇਨ ਫਰੰਟ, ਬਟ ਐਵਰੀਬੋਡੀ ਸੇਜ਼ ਲਾਈਕ ਦਿਸ। ਐਂਡ ਸੈਕਿੰਡ ਥਿੰਗ, ਯੂ ਆਰ ਟਾਕਿੰਗ ਅਬਾਊਟ ਦਾ ਵਿਜ਼ਨ ਸੈਂਟਰ, ਦੈਟ ਗਰਲ, although she can't speak Punjabi, her name is Cynthia Neal, so she knows little bit Punjabi words. I can tell you one thing, that most of the Punjabi, you know, our old ladies, or they came and they always try to hug. She is so sweet and she is very intelligent and very honest girl. So whenever you go, of course we have 50% sale. Main 50% bhi nahi kehna, main ta ye gal kehna ke 50% de maro goli. Tusi ye dekho, utthe aake jehdi marzi choose karo, tusi andaron khush honge, paise bhi saste deonge, quality vadhiya loonge, te izzat maan vi milugi. Tinne cheezan di guarantee hai. So jehde sade hours ne, Friday assi band hunne ha, baki 6 din khulle hunne ha, Monday Tuesday Wednesday Thursday 11 to 7 baje tak, Saturday Sunday 11 to 7. Next line, hello, hello. ਹਾਂਜੀ, ਨੈਕਸਟ ਲਾਈਨ, ਹੈਲੋ,
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ,
ਦੋਨਾਂ ਡਾਕਟਰ ਸਾਹਿਬਾਨ ਨੂੰ ਸਤਿ ਸ਼੍ਰੀ ਅਕਾਲ, ਬਹੁਤ ਪਿਆਰੀ ਪਿਆਰੀ।
ਹਾਂਜੀ ਸਰ, ਹੱਥ ਜੋੜ ਕੇ ਸਾਡੀ ਵੀ ਸਤਿ ਸ਼੍ਰੀ ਅਕਾਲ ਕਬੂਲ ਕਰੋ।
ਨਹੀਂ ਜੀ, ਤੁਹਾਡਾ ਮੈਂ ਤੁਹਾਡੀ ਬਿਲਿਆਂ ਕੋ ਬਹੁਤ ਵਾਰੀ ਤਾਰੀਫ ਕਰ ਚੁੱਕਾ, ਬਹੁਤ ਜ਼ਿਆਦਾ ਭਲਾ ਕਰ ਰਹੇ ਤੁਸੀਂ ਲੋਕਾਂ ਦਾ।
ਥੈਂਕ ਯੂ ਸਰ।
ਅਤੇ ਦੂਸਰਾ ਮੈਂ ਇੱਕ ਕੁਐਸਚਨ ਪੁੱਛਣਾ ਸੀਗਾ।
ਹਾਂਜੀ,
ਕਿ ਮੇਰਾ ਨਾ ਜਿਵੇਂ ਪਿਛਲੇ 40 ਸਾਲ ਤੋਂ ਮੇਰੀ ਇਸ ਵੇਲੇ ਉਮਰ ਹੈਗੀ ਆ ਜਿਵੇਂ 66।
ਹਾਂਜੀ,
ਪਿਛਲੇ 40 ਸਾਲਾਂ ਤੋਂ ਮੇਰੀ ECG ਹਮੇਸ਼ਾ ਹੀ ਗਲਤ ਆਉਂਦੀ ਆ, ਤੇ ਜਦੋਂ ਵੀ ਡਾਕਟਰ ਸਟ੍ਰੈਸ ਟੈਸਟ ਜਿਹੜਾ ਹੁੰਦਾ ਉਹ ਕਰਾਉਂਦੇ ਆ, ਤੇ ਉਦੋਂ ਉਹ ਸੈਟਿਸਫਾਈਡ ਹੋ ਜਾਂਦੇ ਆ ਵੀ ਨਹੀਂ ਕੋਈ ਪ੍ਰੋਬਲਮ ਨਹੀਂ।
ਹਾਂਜੀ,
ਇਹ ਮੈਨੂੰ ਹੁਣ ਕੀ ਕਰਨਾ ਚਾਹੀਦਾ ਕਿ ਉਹ ECG ਕਿਉਂ ਗਲਤ ਆਉਂਦੀ ਆ, ਤਾਂ ਉੱਥੇ ਕਹਿੰਦੇ ਆ ਵੀ ਨਹੀਂ ਗਲਤ ਆਈ ਆ, ਉਹ ਕਰਵਾਉਣਾ ਆ, ਤੇ ਫਿਰ ਮੈਂ ਉਹ ਕਰਵਾਉਣਾ ਤੇ ਉਹਦੇ ਤੋਂ ਮੇਰਾ ਠੀਕ ਨਿਕਲਦਾ, ਇਹਦਾ ਕੀ ਕਾਰਨ ਆ, ਤੇ ਮੈਨੂੰ ਕੁਛ ਹੋਰ ਗਾਂ ਕਰਾਉਣਾ ਚਾਹੀਦਾ।
ਤੁਸੀਂ ਹਾਰਟ ਡਾਕਟਰ ਨੂੰ ਦਿਖਾਇਆ?
ਹਾਂਜੀ ਹਾਂਜੀ, ਹਾਰਟ ਵਾਲੇ ਨੂੰ ਦਿਖਾਇਆ।
ਉਹ ਕੀ ਕਹਿੰਦੇ?
ਨਹੀਂ, ਹਾਰਟ ਵਾਲੇ ਨੂੰ ਮੇਰੇ ਇੱਥੇ ਉੱਥੇ ਮੈਂ ਇੰਡੀਆ 'ਚ ਤਾਂ ਕਰਾਉਂਦਾ ਹੁੰਦਾ ਸੀ ਜਿਵੇਂ ਹਾਰਟ ਡਾਕਟਰ ਤੋਂ ਹੀ, ਇੱਥੇ ਮੈਂ ਇੱਥੇ ਮੇਰੇ ਫੈਮਿਲੀ ਡਾਕਟਰ ਨੇ ਮੇਰੇ ਟੈਸਟ ਕਰਵਾਏ ਆ, ਹੁਣ ਪਹਿਲਾਂ ECG ਕਰਵਾਈ ਸੀ ਤੇ ਉਹਦੇ ਵਿੱਚ ਉਹ ਥੋੜ੍ਹਾ ਡਿਫਾਲਟ ਜਿਹਾ ਆਉਂਦਾ, ਤਾਂ ਉਹੀ ਸੇਮ ਪ੍ਰੋਬਲਮ, ਫਿਰ ਮੇਰਾ ਸਟ੍ਰੈਸ ਟੈਸਟ ਕਰਾਇਆ ਤੇ ਪਲੱਸ ਉਹਨਾਂ ਨੇ ਪਤਾ ਨਹੀਂ ਕੈਮਰਿਆਂ ਨੂੰ ਫੋਟੋ ਖਿੱਚੀਆਂ।
ਅੱਛਾ,
ਤੇ ਉਹ ਵੀ ਸੈਟਿਸਫਾਈਡ ਨੇ।
ਓਕੇ,
ਤੇ ਮੈਨੂੰ ਗਾਂ ਕੀ ਕਰਨਾ ਚਾਹੀਦਾ, ਕੁਛ ਇਹਦੇ ਬਾਰੇ ਚੱਲਣ ਦੇਣਾ ਚਾਹੀਦਾ ਇਸ ਤਰ੍ਹਾਂ ਕਿ ਜਾਂ ਕੋਈ?
ਯਾ, ਜੇ ਤਾਂ ਉਹਨਾਂ ਨੇ ਕਿਹਾ ਵੀ ਠੀਕ ਆ ਸਟ੍ਰੈਸ ਟੈਸਟ ਤੇ ਐਕੋ, ਤੇ ਤੁਹਾਨੂੰ ਪੇਨ ਵੀ ਨਹੀਂ ਕੋਈ, ਛਾਤੀ 'ਚ ਹੈਗੀ, ਸਾਹ ਵੀ ਨਹੀਂ,
ਕੋਈ ਪੇਨ,
ਕੋਈ ਸਿੰਪਟਮਸ ਨਹੀਂ? ਓਕੇ,
ਜਦ ਮੈਂ ਤੇਜ਼ ਵੀ ਤੁਰਦਾ ਤਦ ਵੀ ਕੋਈ ਮੈਨੂੰ ਪ੍ਰੋਬਲਮ ਨਹੀਂ।
ਐਕਸਰਸਾਈਜ਼ ਵੀ ਕਰਦੇ?
ਹਾਂਜੀ ਐਕਸਰਸਾਈਜ਼ ਮੈਂ ਕਰਦਾ ਡੇਲੀ 40
ਪਾਠ ਵੀ ਕਰਦੇ
ਪਾਠ ਵੀ ਕਰਦੇ ਹੋ ਕਹਿੰਦੇ
ਨਹੀਂ ਜੀ ਉਹ ਨਹੀਂ ਜੀ ਮੇਰਾ ਜੀ ਕਰਦਾ ਉਹ ਅਗਲੀ ਵਾਰੀ ਕਰਾਂਗੇ ਜੀ
ਓਕੇ ਠੀਕ ਹੈ ਤੇ ਪਰ ਮੇਨ ਗੱਲ ਤਾਂ ਇੱਦਾਂ ਜੇ ਤੁਹਾਨੂੰ ਸਿਮਟਮ ਨਹੀਂ ਹੈਗੇ ਤੇ ਈਸੀਜੀ ਤੁਹਾਡੀ ਐਬਨੋਰਮਲ ਆਉਂਦੀ ਆ ਤੇ ਬਾਕੀ ਜਿਹੜੇ ਡਾਕਟਰ ਤੁਹਾਡੇ ਡਾਕਟਰ ਨੇ ਟੈਸਟ ਰੈਕਮੈਂਡ ਕੀਤੇ ਉਹ ਠੀਕ ਆ ਦੈਨ ਐਂਡ ਉਹ ਕਹਿੰਦੇ ਵੀ ਕੋਈ ਵਰੀ ਨਹੀਂ ਫਿਰ ਠੀਕ ਆ ਉਹ ਠੀਕ ਹੋਣਗੇ ਬਿਕੋਜ਼ ਆਫ ਕੋਰਸ ਉਹ ਡਾਕਟਰ ਨੇ ਤੁਹਾਡੇ ਡਾਕਟਰ ਨੇ ਪੜ੍ਹਿਆ ਹੋਇਆ ਉਹ ਸਾਨੂੰ ਵੀ ਐਵਰੀ ਈਅਰ ਜਿਹੜੇ ਸਾਨੂੰ ਲਾਇਸੈਂਸ ਦਿੰਦੇ ਆ ਉਹ ਮੇਕ ਸ਼ੋਰ ਕਰਦੇ ਆ ਵੀ ਅਸੀਂ ਅਪ ਟੂ ਡੇਟ ਰਹਿੰਦੇ ਹਾਂ ਇਹ ਚੀਜ਼ਾਂ ਨਾਲ ਸੋ ਆਈ ਟਰੱਸਟ ਯੂਅਰ ਡਾਕਟਰ ਮਤਲਬ ਮੈਂ ਉਹਨਾਂ ਨੂੰ ਟਰੱਸਟ ਕਰਦਾ ਪਰ ਜੇ ਤੁਹਾਨੂੰ ਸਟਿਲ ਕੋਈ ਸ਼ੱਕ ਆ ਤੁਸੀਂ ਆਪਣੇ ਡਾਕਟਰ ਨੂੰ ਨੈਕਸਟ ਟਾਈਮ ਕਹਿ ਸਕਦੇ ਆ ਵੀ ਜੇ ਤੁਸੀਂ ਹਾਰਟ ਡਾਕਟਰ ਨੂੰ ਨਹੀਂ ਹਲੇ ਦਿਖਾਇਆ ਤੁਸੀਂ ਇੱਕ ਵਾਰੀ ਉਹਨਾਂ ਨੂੰ ਵੀ ਮਿਲ ਸਕਦੇ ਆ ਬਿਕਾਜ਼ ਜਿਹੜੇ ਹਾਰਟ ਸਪੈਸ਼ਲਿਸਟ ਆ ਉਹ ਤੁਹਾਡਾ ECG ਦੇ ਕੇ ਜਿਹੜੀ ਐਬਨੋਰਮੈਲਿਟੀ ਆ ਉਹ ਤੁਹਾਨੂੰ ਐਗਜੈਕਟਲੀ ਦੱਸ ਸਕਦੇ ਆ ਵੀ ਇਹ ਕਿਉਂ ਆ ਰਹੀ ਹੈ ਅਤੇ ਹੈ ਕੀ ਚੀਜ਼ ਆ ਇਹਦੇ ਲਈ ਕੀ ਕਰਨਾ ਚਾਹੀਦਾ ਟੈਸਟ ਕਦੋਂ ਕਰਾਉਣੇ ਚਾਹੀਦੇ ਆ ਮੋਨੀਟਰਿੰਗ ਕੀ ਕਰਨੀ ਚਾਹੀਦੀ ਆ ਸੋ ਮੇ ਬੀ ਤੁਸੀਂ ਇੱਕ ਵਾਰੀ ਇਹ ਵੀ ਕਰ ਸਕਦੇ ਡਾਕਟਰ ਨਾਲ ਤੁਸੀਂ ਆਪਣੇ ਨਾਲ ਗੱਲ ਕਰ ਸਕਦੇ
ਨੈਕਸਟ ਲਾਈਨ ਹੈਲੋ ਸੋਰੀ ਮੈਂ ਤੁਹਾਡੀ ਲਾਈਨ ਵਿੱਚ ਹੀ ਮੇਥੋਂ ਕੱਢੀ ਗਈ ਕਿਉਂਕਿ ਸਾਡੇ ਕੋਲ ਟਾਈਮ ਥੋੜ੍ਹਾ ਅਤੇ ਲਾਈਨਾਂ ਸਾਡੇ ਪੂਰੀਆਂ ਬਿਜ਼ੀ ਨੇ ਅਤੇ ਤੁਸੀਂ ਇੰਨੇ ਪਿਆਰੇ ਸਾਡੇ ਲਈ ਸ਼ਬਦ ਬੋਲੇ ਨੇ ਮੈਂ ਤਾਂ ਆਪ ਆਈ ਫੀਲ ਗਿਲਟੀ ਵੀ ਤੁਹਾਡੀ ਲਾਈਨ ਨਹੀਂ ਕੱਟਣੀ ਚਾਹੀਦੀ ਪਰ ਮੇਰੀ ਮਜ਼ਦੂਰੀ ਹੁਣ ਤਾਂ ਕੱਟ ਗਈ ਜੋ ਹੁਣ ਹੋ ਗਿਆ ਉਹ ਤਾਂ ਮਾਲਕ ਦੇ ਭਾਣੇ ਦੇ ਸਮਝ ਕੇ ਸਮਝ ਲਓ ਹੋਰ ਸਾਡੀ ਕੋਈ ਬੈਡ ਇੰਟੈਂਸ਼ਨ ਕੋਈ ਨਹੀਂ ਸੀਗੀ ਉਹ ਕੁਦਰਤੀ ਕੱਢੀ ਗਈ ਸੋ ਨੈਕਸਟ ਲਾਈਨ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ
And the prayer, but I know that they give me discount for the frame, 50 discount, but still the prices of the lens is expensive.
It's expensive or no expensive?
It's expensive, especially okay. When they're talking is air coating and there's reflection in the glass, in the lens.
Okay.
Anyway, but I make the order. And it's good, but I found that, I know that I may compare between other opticals, but still your optical shop still is cheaper than the other.
Okay. Thank you very much for the comments. Let me make a one-line answer. We are not the competitor of anybody. If you say that we are like this, don't buy from us. If you feel that we are number one, in service, in price, in hospitality, only then you can buy. If you feel we are, you know, like same, everybody like same, then don't. We tried our level best from the heart of our core that our price should be number one, less. Our commitment should be 100% correct. Number three, hospitality, our pagat is number one. If you feel three things that whatever we are doing, only then you can deal with us. We don't want to sell as a customer. We want to make it a family. So whenever you come in gas station or pizza or a medical center, so we wanted that you can visit us for 1 minute, 2 minutes, and we can have a cup of tea, share with us, talk, share the problems or share the your ideas, our ideas. We will sit together and enjoy. So we want to create family atmosphere, not just from the business point of view. We don't have that type of attitude. So next line. Hello.
Hello.
Haan ji sir, sat sri akaal.
Haan ji, sat sri akaal, kaise ho?
Bas ji, theek hai sir, aap sunaye.
Theek hai, oh, mere muh mein na chhale bahut padte hai every 3-4 weeks ke baad.
Okay.
Haan ji.
ਠੀਕ ਹੈ ਓਕੇ ਗੁੱਡ ਵਧੀਆ ਕੁਐਸਚਨ ਆ ਸਿੰਪਲ ਓਕੇ ਛਾਲੇ ਐਵਰੀ 3-4 ਵੀਕਸ ਛਾਲੇ ਦੇ ਮਤਲਬ ਅਲਸਰ ਅਤੇ ਜੇ ਤਾਂ ਕਦੇ ਕਦੇ ਹੁੰਦਾ ਕਈ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਜਾਂ ਇੱਕ ਦਿਨ ਦਾ ਛਾਲਾ ਹੋਇਆ ਅਸੀਂ ਦੋ ਤਿੰਨ ਚੀਜ਼ਾਂ ਕਹਿੰਦੇ ਇੱਕ ਤਾਂ ਮੈਂ ਕਹਿੰਦਾ ਹੁੰਦਾ ਵੀ ਇਹਨੂੰ ਅਵੋਇਡ ਵੀ ਜਿਹੜੇ ਚੀਜ਼ਾਂ ਦੇ ਨਾਲ ਇਹ ਵੱਧਦੀਆਂ ਲਾਈਕ ਗਰਮ ਮਿਰਚੀ ਅਤੇ ਖੱਟੀਆਂ ਚੀਜ਼ਾਂ ਇਹਨੂੰ ਅਵੋਇਡ ਕਰੋ ਤੁਸੀਂ ਠੰਡੇ ਦੁੱਧ ਦੇ ਨਾਲ ਥੋੜ੍ਹੀ ਦੇਰ ਉੱਥੇ ਰੱਖ ਸਕਦੇ ਆ ਕਈ ਲੋਕ ਗਲੇਸਰਿਨ ਵੀ ਲਾਉਂਦੇ ਆ ਕਈ ਵਾਰੀ ਕੋਈ ਪ੍ਰਿਸਕ੍ਰਿਪਸ਼ਨ ਕਰੀਮ ਵੀ ਆ ਜਿਹੜੀ ਓਰਾਕੋਰਟ ਔਰ ਓਵਰ ਦ ਕਾਊਂਟਰ ਵੀ ਮਿਲ ਜਾਂਦੀ ਆ ਜਿਹਦੇ ਨਾਲ ਥੋੜ੍ਹੀ ਜਿਹੀ ਛੇਤੀ ਇਹ ਹੀਲ ਹੋ ਜਾਂਦੇ ਆ ਹੁਣ ਦੂਜੇ ਪੇਸ਼ੈਂਟ ਇੱਦਾਂ ਆਉਂਦੇ ਆ ਜਿੱਦਾਂ ਤੁਸੀਂ ਕਿਹਾ ਵੀ ਹਾਂ ਛਲਾ ਤਾਂ ਹੋ ਗਿਆ ਠੀਕ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਫਿਰ ਹੋ ਗਿਆ ਉਦੋਂ ਕਈ ਵਾਰੀ ਕੋਈ ਕਮੀ ਹੋ ਸਕਦੀ ਆ ਅਵਸਰਨ ਬੀ ਵਾਇਟਮਿਨ ਕੋਈ ਵਾਇਟਮਿਨ ਖੂਨ ਦੇ ਵਿੱਚ ਜਿਹੜਾ ਖਾਣੇ ਤੋਂ ਮਿਲਦਾ ਜੇ ਤੁਹਾਨੂੰ ਵਾਰੀ ਵਾਰੀ ਛਾਲੇ ਹੁੰਦੇ ਆ ਟ੍ਰਾਈ ਠੀਕਿੰਗ ਬੀ ਕੰਪਲੈਕਸ ਦੋ ਤਰ੍ਹਾਂ ਦੇ ਆਉਂਦੇ ਆ ਈਦਰ B50 ਜਾਂ B100 ਓਵਰ ਦੇ ਕਾਊਂਟਰ ਮਿਲ ਜਾਂਦੇ ਆ ਕੋਈ ਵੀ ਫਾਰਮੇਸੀ ਤੋਂ ਇਹ ਐਵਰੀ ਡੇ ਤੁਸੀਂ ਇੱਕ ਦੋ ਮਹੀਨੇ ਖਾ ਕੇ ਦੇਖੋ 90% ਤੁਹਾਡੇ ਠੀਕ ਹੋ ਜੂਗੇ ਜੇ ਸਟਿਲ ਰਹੇ ਤੁਸੀਂ ਡਾਕਟਰ ਨੂੰ ਦਿਖਾਓ
ਹਾਂਜੀ ਨੈਕਸਟ ਲਾਈਨ ਡਾਕਟਰ ਸਾਹਿਬ ਥੋੜ੍ਹਾ ਜਿਹਾ ਆਂਸਰ ਸ਼ਾਰਟ ਰੱਖੋ ਕਿ ਲਾਈਨਾਂ ਬਹੁਤ ਜ਼ਿਆਦਾ ਨੇ ਹੈਲੋ ਨੈਕਸਟ ਲਾਈਨ ਹੈਲੋ ਹੈਲੋ ਸਰ So next line, hello. Hello.
Hello.
हाँ जी सर, सत श्री अकाल सर, सवाल थोड़ा छोटा रखियो क्योंकि आप बाकी लाइना भी ले लेंगे, टाइम दे खत्म करांगे।
लास्ट टाइम मैं ब्लड प्रेशर बारे कॉल की थी तो मेरी लाइन कटी गई, मेरे को सुनने में नहीं आया, मैं साइड इफेक्ट बारे पूछना से गया ना दे।
ओके हाँ जी, जिधर तो सी
हाँ जी हाँ जी
वायाक्रम है ना, हाँ जी
हाँ जी हाँ जी, देखो दूसरा से गया था जो गोलियां छड़नियां होन जा इधर की तरीका है माल ब्लड प्रेशर नो कटानियां होन जा छड़नियां होन इधर की प्रोसीजर है
का दे बारे सही दूजा की
तेरा दूसरा सवाल रिपीट करो, समझ नहीं लगी की कहना चाहने।
किडनी फंक्शन देखना चाहिए एज वेल एज सोडियम एंड पोटासियम बिकॉज कई बार ये घट बद हो जाते हैं, तो मेन साइड इफेक्ट यही है एस इनहिबिटर का। जी दूजी वो दवाई पाई भी है कैल्शियम चैनल ब्लॉकर एमलोडपीन, मैंने याद है तुम्हें किया 2.5 मिलीग्राम, और जिदा मैं लास्ट वीक किया मे बी तुम्हें नहीं सुनिया, वेरी रेयरली कई कई बार वो लोगों के पैरों सोज पै सकती है लाइक स्वेलिंग, तो जो तुम ये दवाई बंद करोगे ये ठीक हो जूगी। सो ये दो मेन साइड इफेक्ट है, एंड ऑफकोर्स सारे ब्लड प्रेशर के साइड इफेक्ट पॉसिबल हैगा भी ज़्यादा लो जा सकता ब्लड प्रेशर, सारे पेशेंट्स नूं असीं कहने भी चक्कर वैसे ध्यान रखियो भी चक्कर तो नहीं आते जो भी मैं खड़ता ब्लड प्रेशर लो तो नहीं जा रहा। एंड दूजा क्वेश्चन तुहाडा ये है भी मैं इनू छड़ भी सकता, हूँ मैं एक्सरसाइज करदा वधिया खाण लग गया, मैं नोट किया बी पी ठीक है मे बी, हाँ जी पहला डॉक्टर नाल गल करियो, एंड जे छड़ोगे एकदम ना छड़ियो, भावें तुसीं पहला अद्धी करके देख सकते एक महीना नाल अपना ब्लड प्रेशर मोनिटर करो, जे स्टिल ठीक रहा फिर तुसीं अद्धी तो भी अद्धी कर सकते हो जां तुसीं बंद करके देखो, पर जे बंद करके देखनी है लेट योर डॉक्टर नो, एक तो उन्होंने दसो कंसल्टेशन लो, बिकॉज़ कई बार वो सिर्फ ब्लड प्रेशर करके नहीं देंगे, कई लोग हूँ जो कोई पेशेंट सुनता रेडियो तो कहोगे हाँ इन्होंने तो क्या भी अद्धी करके बंद कर दो, पर कई बार असं ब्लड प्रेशर की दवाई होर रीजनस वास्ते भी दें, फॉर एग्जाम्पल शुगर पेशेंट्स नू किडनीज प्रोटैक्ट करन लई, जां हार्ट पेशेंट्स नू हार्ट प्रोटैक्ट करन लई, पर जे तुसीं सिर्फ ब्लड प्रेशर लई खाने हाँ मे बी घटा सकते हैं बंद भी कर सकते हैं, पर पहला थोड़ी घटा के देखो एंड मॉनिटर भी करो, फिर होर घटा सकते हैं फिर मॉनिटर करो, तो एंड लेट योर डॉक्टर नो।
ओके नेक्स्ट लाइन, हैलो, हाँ जी साढ़े मेक
सिम्पटम होंगे फॉर एग्जाम्पल क्या चेस्ट छाती च पेन आती है तो पेशेंट नूं जांदी है, एंड इंडिया च दिखाया सी तुहानूं इत्थे दवाना दिखाना चाहिए बिकॉज ये हो सकता तुहाडी कोई ब्लॉकेज होवे, तो इहदे लई पूरी एवैल्यूएशन करनी चाहिए है बिकॉज असीं नहीं चाहते तुसीं एक्सरसाइज बंद करो, पर असीं चाहते हैं जे एक्सरसाइज ना हुण इस वेले तुहानूं सिम्पटम हैगे आ हले ना करो, डॉक्टर नूं दिखाओ डॉक्टर नूं दसो, डेफिनेटली तुहाडे डॉक्टर नूं मतलब थोड़ा जिहा कंसर्न होगा, उन्होंने फिर स्पैशलिस्ट को भेजना वह फिर देख सकते हैं, बिकॉज पहला मैं तुहानूं शो दस्या सी भी कई बार पूरी नहीं ब्लॉकेज होंगी थोड़ी माड़ी मोटी होंगी है वो ना यही सिम्पटम है भी जो एक्सरसाइज करते हैं कई बार पेन होंगे, हूँ मैं इदा भी नहीं कह रहा तुम्हें डेफिनेटली कोई ब्लॉकेज हैगी है पर एक सिम्पटम तुम्हें हैगा, तो दिस सिम्पटम ये सू जो माड़ा भी शक आप शक न दूर करना चाहते हैं टैसटिंग देना, सो लेट योर डॉक्टर नो, तो होपफुली जो तुम्हारा सारा टैसटिंग क्लीयर होया उन्होंने लगे कोई मसल की प्रॉब्लम वो भी कोई मे बी थेरेपी करके ठीक हो सकती है फिर तुम पूरा अपना एक्सरसाइज फिर शुरू कर सकते।
हाँ जी डॉक्टर साहब एक लाइन प्लीज जी बाकी ਹਾਂਜੀ ਸੋ ਮੇਰੀ ਸਰੋਤਿਆਂ ਨੇ ਗੱਲ ਮੰਨ ਲਈ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ, ਤੁਸੀਂ ਜਾ ਸਕਦੇ ਹੋ ਅਤੇ ਮੈਂ ਤੁਹਾਨੂੰ ਰਸਤੇ 'ਚ ਮਿਲਦਾ, ਕਾਰ ਲਿਆਓ ਤੁਸੀਂ, ਕਿਉਂਕਿ ਟ੍ਰੈਫਿਕ ਤੁਸੀਂ ਡਰਦੇ ਨੇ ਕੰਟੀਨਿਊਸਲੀ, ਤੁਸੀਂ ਦੇਖ ਲਓ ਹੁਣ ਵੀ ਲਾਈਨਾਂ 6-7 ਬੱਸੀ ਲਾਈਨਾਂ ਦੇ ਉੱਤੇ ਸੀਗੇ, ਪਰ ਮੈਂ ਮੈਨੂੰ ਪਤਾ ਕਿ ਸਰੋਤੇ ਦਿਲੋਂ, ਮੈਂ ਚਾਹੁੰਦਾ ਦਿਲੋਂ ਮਾਫ਼ੀ ਮੰਗਦਾ, ਮੈਂ ਕਿਸੇ ਨੂੰ ਹਰਟ ਨਹੀਂ ਕਰਨਾ ਚਾਹੁੰਦਾ, ਵੀ ਟਾਈਮ ਉਨਾ ਕੀ ਹੈ ਟਾਈਮ, ਉਹਦੇ ਵਿੱਚ ਕੋਸ਼ਿਸ਼ ਕਰੀ ਅਤੇ ਪੂਰਾ ਮੈਂ ਡਾਕਟਰ ਸਾਹਿਬ ਨੂੰ ਵੀ ਕਹਿੰਦਾ ਵੀ ਸ਼ਾਰਟ ਰੱਖੋ, ਇਹਨਾਂ ਦੀ ਵੀ ਦਿਲੀ ਹੁੰਦੀ ਹੈ ਵੀ ਜਿਹੜੇ ਬੰਦੇ ਨੇ ਸਵਾਲ ਲੈ ਹੀ ਲਿਆ ਕਿੰਨੇ ਬੰਦੇ ਹੋਰ ਸੁਣਦੇ ਨੇ, ਉਹਨਾਂ ਦਾ ਫਾਇਦਾ ਵੀ ਹੋਵੇ, ਸੋ ਜੋ ਇਹ ਚਾਹੁੰਦੇ ਨੇ ਉਸ ਹਿਸਾਬ ਨਾਲ ਡਿਟੇਲ 'ਚ ਗੱਲ ਕਰਦੇ ਨੇ। ਤੁਸੀਂ ਕੋਈ ਸੈਕਿੰਡ ਓਪੀਨੀਅਨ ਲੈਣੀ ਹੋਵੇ, ਤੁਸੀਂ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰਦੇ ਨੇ ਅਰਜੈਂਟ ਕੇਅਰ, ਅਤੇ ਹੋਰ ਵੀ ਡਾਕਟਰ ਨੇ ਸਾਡੇ ਕੋਲ 4, ਸੋ ਤੁਸੀਂ ਬ੍ਰੈਂਪਟਨ ਦੇ ਵਿੱਚ ਬ੍ਰੈਮਲੀ ਅਤੇ ਕੰਟਰੀ ਸਾਈਡ ਜਿੱਥੇ ਮਿਲਦੀਆਂ ਰੋਡਸ, ਉੱਥੇ ਤੁਸੀਂ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ, ਉਹਨਾਂ ਦਾ ਸਕੈਜੂਲ ਚੈੱਕ ਕਰ ਸਕਦੇ ਹੋ, ਪਰ ਉੱਥੇ ਵੀ ਸਵਾਲ ਜਿਹੜਾ ਕਿ ਸ਼ਾਰਟਕੱਟ ਰੱਖੋ। ਮੈਨੂੰ ਪਤਾ ਜਿੰਨੇ ਮਰਜ਼ੀ ਮੈਂ ਕਹਿੰਦਾ ਡਾਕਟਰ ਸਾਹਿਬ ਨਹੀਂ ਰਿਫਿਊਜ਼ ਕਰਦੇ, ਕਈ ਵਾਰੀ ਸਾਡੇ ਉੱਥੇ ਰਿਸੈਪਸ਼ਨਿਸਟ ਜਿਹੜੇ ਨੇ ਸੈਕਟਰੀ ਸਟਾਫ ਹੱਸਦੇ ਹੁੰਦੇ ਨੇ ਵੀ ਜਿਹੜੇ ਹੁਣ ਬੰਦੇ ਗਏ ਨੇ ਇਹ ਡਾਕਟਰ ਸਾਹਿਬ ਦਾ, ਇਹਨੇ ਭੋਲੇ ਨੇ ਤਾਂ ਕਿਸੇ ਨੂੰ ਜਵਾਬ ਦਿੰਦੇ ਨਹੀਂ, ਕਿਉਂਕਿ ਇਹਨਾਂ ਨੂੰ ਪੁੱਛ ਲਓ ਇਹ ਕਹਿੰਦੇ ਮੈਂ ਨਹੀਂ ਕਿਸੇ ਨੂੰ ਜਵਾਬ ਦੇ ਸਕਦਾ। ਕੰਮ ਵੀ ਘੱਟ ਕਰਦੇ, ਕੋਈ ਪੈਸੇ ਪੂਸੇ ਦਾ ਲਾਲਚ ਨਹੀਂ, ਕੋਈ ਰੱਬ ਵੱਲੋਂ ਹੀ ਪਰਮਾਤਮਾ ਵੱਲੋਂ ਹੀ ਬਿਰਤੀ ਹੈ, ਮੈਂ ਕੋਈ ਤਾਰੀਫ ਨਹੀਂ ਕਰਦਾ, ਤੁਸੀਂ ਦੇਖੋਗੇ ਅਤੇ ਮੈਂ ਤਾਂ ਮਤਲਬ ਜਦੋਂ ਲੋਕ ਦੱਸਦੇ ਨੇ ਕਈ ਵਾਰੀ ਅੱਖਾਂ ਵੀ ਨਮ ਹੋ ਜਾਂਦੀਆਂ ਇਹਨਾਂ ਦੇ ਬਾਰੇ ਡਿਫਰੈਂਟ ਡਿਫਰੈਂਟ ਜਦੋਂ ਗੱਲਾਂ ਦੱਸਦੇ ਨੇ, ਸੋ ਆਪਣਾ ਵੀ ਮੈਂ ਇੱਕੋ ਗੱਲ ਬੇਨਤੀ ਕਰਦਾ, ਤੁਸੀਂ ਪਿਆਰ ਨਾਲ ਆਇਆ ਕਰੋ, ਉੱਥੇ ਜਿਹੜਾ ਸਟਾਫ ਹੁੰਦਾ ਕੋਈ ਵੀ ਹੈ, ਲੜ ਲਓ ਆਪਾਂ ਜਦੋਂ ਮਰਜ਼ੀ, ਲੜਨ ਨੂੰ ਤਾਂ ਕੀ ਹੈ, ਲੜੇ ਦੀ ਸਾਰੀ ਦੁਨੀਆ ਹੀ ਲੜੀ ਜਾਂਦੀ ਹਰ ਗੱਲ 'ਤੇ, ਘਰੇ ਵੀ ਲੜਾਈ, ਬਾਹਰ ਵੀ ਲੜਾਈ, ਅੰਦਰ ਵੀ ਲੜਾਈ, ਬਾਹਰ ਵੀ ਲੜਾਈ, ਕਦੇ ਮਾੜਾ ਮੋਟਾ ਲੜਾਈ ਨੂੰ ਕੰਟਰੋਲ ਕਰਕੇ ਸ਼ਬਦ ਜਿਹੜਾ ਚੰਗੇ ਬੋਲੋ, ਜੇ ਆਲਾ ਮੂਹਰੋਂ ਚੰਗੇ ਨਹੀਂ ਬੋਲਦਾ ਤਾਂ ਆਪਾਂ ਨੂੰ ਕੀ ਫਰਕ ਪੈਂਦਾ ਨਾ ਬੋਲੇ, ਪਰ ਆਪਾਂ ਤਾਂ ਆਪਣਾ ਚੰਗਾ ਬੋਲੋ, ਉਹਦਾ ਇੰਪਰੈਸ਼ਨ ਆਪ ਹੀ ਖਰਾਬ ਹੋਊਗਾ, ਜੇ ਇੱਕ ਮੂਰਖ ਆ ਆਪਾਂ ਦੂਜਾ ਕਿਉਂ ਮੂਰਖ ਬਣੇ, ਹਾਂਜੀ। ਸੋ ਪਿਆਰ ਨਾਲ ਜਿੱਥੇ ਵੀ ਜਾਓ, ਖਾਸ ਕਰਕੇ ਮੈਂ ਤੁਹਾਨੂੰ ਇਹ ਗੱਲ ਦੀ ਦਾਅਵੇ ਨਾਲ ਕਹਿੰਦਾ, ਜਦੋਂ ਵੀ ਸਾਡੇ ਤੁਸੀਂ BNC ਅਰਜੈਂਟ ਕੇਅਰ ਦੇ ਮੈਡੀਕਲ ਸੈਂਟਰ ਜਾਂ ਅੱਖਾਂ ਦੀ ਰਹਿਣ ਕਹੀ ਦੁਕਾਨ 'ਤੇ ਆਉਂਦੇ ਹੋ, ਤੁਸੀਂ ਪਿਆਰ ਨਾਲ ਗੱਲ ਕਰੋ, ਤੁਹਾਡੀ ਡੈਫੀਨੇਟਲੀ ਪ੍ਰੋਬਲਮ ਸੋਲਵ ਹੋਊਗੀ, ਪਰ ਪੋਜ਼ਿਟਿਵ ਰੱਖ ਕੇ ਗੱਲ ਕਰੋ, ਪਰ ਇੰਜ ਵੀ ਝੂਠ ਫੇਰੇ ਵੀ ਨਾ ਮਾਰੋ, ਐਵੇਂ ਛੋਟੀ ਛੋਟੀਆਂ ਗੱਲਾਂ ਪਿੱਛੇ ਗੱਲ ਨੂੰ ਵਧਾ ਚੜਾ ਕੇ ਗੱਲ ਕਰਨੀ, ਉਹਦਾ ਵੀ ਕੀ ਫਾਇਦਾ। ਤੁਸੀਂ ਇਹ ਮੰਨ ਕੇ ਗੱਲ ਕਰਿਆ ਕਰੋ ਵੀ ਰੱਬ ਮੈਨੂੰ ਦੇਖ ਰਿਹਾ, ਪਰਮਾਤਮਾ ਸਾਡੇ ਅੰਦਰ ਬੈਠਾ, ਅਤੇ ਉਹ ਘੱਟ ਘੱਟ ਦੀ ਗੱਲ ਜਾਣ, ਜਿੰਨੀ ਉਸਤਾਦੀ ਚਲਾਕੀ ਕਰਦੇ ਹਾਂ ਇੱਧਰ ਉੱਧਰ ਗੱਲ ਕਰਦੇ ਹਾਂ, ਉਹਨੂੰ ਪਤਾ ਸਾਰਾ ਕੁਛ, ਫਿਰ ਉਹੀ ਅਸੀਂ ਭੁਗਤਦੇ ਹਾਂ। ਸੋ ਆਪਣੇ ਵੱਲੋਂ ਕੋਸ਼ਿਸ਼ ਕਰੋ ਵੀ ਪਿਆਰ ਨਾਲ ਬੋਲੀਏ, ਪਿਆਰ ਨਾਲ ਪ੍ਰੋਬਲਮਾਂ ਹੱਲ ਹੋ ਜਾਂਦੀਆਂ, ਜੇ ਨਹੀਂ ਵੀ ਆਲਾ ਕਰਦਾ ਸੋ ਬਟ ਕਿੰਨਾ ਕੁ ਲੈ ਲੂਗਾ, ਉਹ ਆਪ ਹੀ ਭੁਗਤੂਗਾ, ਸਾਨੂੰ ਕੀ ਲੋੜ ਹੈ ਇਸ ਗੱਲ ਦੀ। ਸੋ ਅਸੀਂ ਇਹ ਗੱਲ ਦੀ ਦਾਅਵੇ ਨਾਲ ਕਹਿ ਰਹੇ ਹਾਂ 4 ਗੱਲ, ਵੀ ਸਾਡੇ ਕਲੀਨਿਕ ਦੇ ਉੱਤੇ ਖਾਸ ਕਰਕੇ ਵਿਜ਼ਨ ਸੈਂਟਰ ਦੇ ਉੱਤੇ ਮੈਂ ਓਪਨਲੀ ਗੱਲ ਕਹਿਣਾ, 100% ਕੀਮਤ ਘੱਟ ਹੋਊਗੀ, ਕੁਆਲਿਟੀ ਡੈਫੀਨੇਟਲੀ ਵਧੀਆ ਹੋਊਗੀ। ਜੇ ਤੁਹਾਨੂੰ ਲੱਗਦੀ ਹੈ ਵੀ ਐਵੇਂ ਦੇਤੀ, ਤੁਸੀਂ ਇਮਾਨਦਾਰੀ ਨਾ ਕਹੀਏ ਅੰਦਰੋਂ, ਐਵੇਂ ਨਹੀਂ ਝੂਠ ਫਿਰੇ, ਜੇ ਐਨ ਤੁਹਾਡੇ ਕੋਲ ਟੁੱਟ ਗਈ ਪੈਰ ਥੱਲੇ ਆ ਕੇ ਤੁਸੀਂ ਕਹੋ ਕੰਪਨੀ ਦੇ ਵੱਲੋਂ ਟੁੱਟੀ ਵੀ ਇਸ ਤਰ੍ਹਾਂ ਨਹੀਂ, ਉਹ ਪਤਾ ਹੁੰਦਾ ਦੂਜੇ ਨੂੰ ਵੀ ਕਿਸ ਤਰ੍ਹਾਂ। ਸੱਚਾਈ ਨਾਲ ਗੱਲ ਕਰੋ, ਡੈਫੀਨੇਟਲੀ ਤੁਹਾਡੀ ਹੈਲਪ ਕਰਾਂਗੇ, ਡੈਫੀਨੇਟਲੀ ਹੈਲਪ ਕਰਾਂਗੇ, ਇੱਜ਼ਤ ਮਾਨ ਵੀ ਤੁਹਾਡੀ ਉੱਥੇ ਹੋਊਗੀ, ਐਨਕਾਂ ਲਓ ਨਾ ਲਓ ਉਹਦੇ ਨਾਲ ਕੀ ਫਰਕ ਪੈਂਦਾ, ਕੋਈ ਕਮੀ ਹੈ ਮਾਲਕ ਨੇ ਛੱਡੀ, ਹਾਂਜੀ। ਇਹ ਤਾਂ ਐਵੇਂ ਇੱਕ ਬੰਦੇ ਦੀ ਮੈਂ ਜੋ ਕਈ ਵਾਰੀ ਗੱਲ ਕਰਦਾ, ਅਸੀਂ ਮੈਂ ਤੁਹਾਨੂੰ ਪਿਛਲੇ ਵੀਕ ਦੱਸਿਆ, ਗਏ ਕਿਤੇ ਕੋਈ ਪੁੱਛਦਾ ਨਹੀਂ ਸੀ, ਕਰਦਾ ਨਹੀਂ ਸੀਗਾ, ਪਾਣੀ ਵੀ ਬੜੀ ਮੁਸ਼ਕਿਲ ਨਾਲ ਉਹਨਾਂ ਨੇ ਸਾਨੂੰ ਪਾਣੀ ਪਿਲਾਇਆ, ਇਹੀ ਸਾਰੇ ਥਾਂ 'ਤੇ ਹਾਲ ਹੈ, ਬਿਜ਼ਨਸ ਤਾਂ ਕੋਈ ਪੁੱਛਦਾ ਹੀ ਨਹੀਂ। ਸੋ ਸਾਡੇ ਕੋਲ ਇੱਜ਼ਤ ਮਾਣ ਵੀ ਮਿਲੂਗੀ, ਤੁਹਾਨੂੰ ਡੈਫੀਨੇਟਲੀ ਪ੍ਰਾਈਸ ਵੀ ਘੱਟ ਮਿਲੂਗੇ, ਕੁਆਲਿਟੀ ਵਧੀਆ ਮਿਲੂਗੀ, ਪਰ ਤੁਸੀਂ ਪਲੀਜ਼ ਪਲੀਜ਼ ਹੱਥ ਜੋੜ ਕੇ ਆ, ਜਦੋਂ ਵੀ ਆਓ ਖਿੜੇ ਮੱਥੇ ਆਓ ਅਤੇ ਪਿਆਰ ਨਾਲ ਬੋਲੋ, ਫਿਰ ਦੇਖੋ ਮੂਹਰੋਂ ਕਿਹੋ ਜਿਹਾ ਰਿਸਪੋਂਸ ਤੁਹਾਨੂੰ ਮਿਲਦਾ। ਥੈਂਕ ਯੂ ਵੈਰੀ ਮੱਚ।
Views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Center, Toronto. Tickets available online, Suleika and Hangama City.
This is Rehan Siddiqui presenting the Junoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
Canada, be ready to witness this November 2019, Pakistan's biggest rock band returns to Toronto after 15 years. After the grand success in Pakistan, UAE, UK and 8 back-to-back concerts in USA, Rehan Siddiqui and GOTV presents Junoon Comeback Tour. Friday, November 1st, CAA Center, Toronto. tickets available online. Sulekha and Hangama City.
This is Rehan Siddiqui presenting the Janoon Comeback Tour. Only one show in Canada and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca. Toronto, don't miss the only show in Canada. An event by Extreme Media.
बिजनेस रन करना मुश्किल है, सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP Office Jet Pro प्रिंटर के साथ और सब्सक्राइब करें HP Instant Ink, Canada's only ink subscription service, जो इंक आपके घर पहुंचाए खत्म होने से पहले. आज ही खरीदें न्यू HP Office Jet Pro प्रिंटर और सब्सक्राइब करें HP Instant Ink स्टार्टिंग एट $399 a month. Visit hp.ca या अपने नजदीकी HP retailer.